ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਦਿਆ ਅਜੂਨੀ ਤੇਗ ਬਹਾਦਰ ਰਾਏ ਸਹਿ ਭੰਗ ਗੁਰ ਦਸ਼ਮੇਸ਼ ਸਹਾਏ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਪੂਰਨ ਦੇਖਿਓ ਆਤਮਾ ਦੁਆਤੈ ਸਰਵ ਨਿਵਾਰ ਪਏ ਸ਼ਾਂਤ ਮਨ ਸੰਤ ਜੇਹੇ ਤੇਹ ਪਦ ਨਮੋ ਹਮਾਰ ਜਿਸਮੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੇ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰੂ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਧ ਸਮਾਰਿਆ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਧ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵਹੁ ਮਨ ਤਨ ਦੇਹ ਸੁਖਾਲੀ ਰਹਾਉ ਪਤਿਤ ਉਧਾਰਣ ਸਤਿਗੁਰ ਮੇਰਾ ਮੋਹਿ ਤਿਸ ਕਾ ਪਰਵਾਸਾ ਬਖਸ਼ ਲਈ ਸਭ ਸੱਚਾ ਸਾਹਿਬ ਸੁਣ ਨਾਨਕ ਕੀ ਅਰਦਾਸਾ ਪਤਿਤ ਉਧਾਰਣ ਸਤਿਗੁਰ ਮੇਰਾ ਮੋਹਿ ਤਿਸ ਕਾ ਪਰਵਾਸਾ ਬਖਸ਼ ਲਈ ਸਭ ਸੱਚਾ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਵਾ दुर्त गवाया हर प्रभ आपे सब संसार उबारिया।
वाहिगुरु जी का खालसा, वाहिगुरु जी की फतेह। परम सत्कार योग गुरु स्वरूप गुरु खालसा सतसंग जीओ, आप सरबत गुरसिख माई भाई नित दे नियम अनुसार सतगुरां दे पावन स्थान गुरुद्वारा दुख निवारण गुरु के इस दरबार विच आप जी सतसंगत दे अंदर विराजमान हो, गुरु नानक दे ग्यारहवें स्वरूप पातशाह दी छत्र छाया हेठ जिथे पूरे संसार दे गुरसिख सतगुरु महाराज साहिब सचे पातशाह दे ओट आसरे दे नाल गुरमत दे जीवन नूं हंडा रहे न, ते उत्थे गुरु की सिख्या नाल जुड़न वास्ते सब ते उत्तम हर की कथा, ते आप सारियां संगतां इस स्थान ते जाणू हो कई साल तों जो सतगुरां दी पावन अमृत स्वरूप गुरबाणी दी कथा चल रही है वो कथा दा आनंद माणन वास्ते आप जी समय सिर पहुंचे हो, ते मन दा एक सवाह है मुड़ कदीमां तों जिहड़ी गल इहदे समझ ना आवे उहदे विच रुचि नहीं करदा, इहों समझदा है भी इहदे नाल मेरा कोई लैण देण नहीं, कोई प्रभाव नहीं उहदे ते पैंदा। कारण की है भी वह शब्द जिहड़ा समझ नहीं आया है ते मन ने इहों समझ लो भी वह स्वीकार ही नहीं कीता है। गुरु साहिबाना ने साढ़े ते बड़ा तरस करके जिहड़ी कथा की परंपरा च शुरू कीती है ना इहदे पिछे यही बात है। उंज भावें बाकी दे वेदां शास्त्रां नालों एक गल दा बड़ा अंतर है, बहुत सारे संस्कृत भाषा दे ओ शब्द हन, अरबी दे ओ शब्द हन, शब्द हन ते जिन्हां दा पाठ करन दे नाल कोई पता ही नहीं चलता भी की कहा गया। सतगुरु महाराज साहब जी ने इस रब्बी ज्ञान नूं बहुत सखैन तरीके दे नाल साडी मां बोली विच सरल भाषा विच और सरल दृष्टांत प्रमाण दे के इहो जिहियां मिसालां जिन्हां नूं मनुख पहलां जाणदा है इहदे ध्यान विच ना हो, ਬਿਰਸ਼ਾਂ ਦਾ ਪ੍ਰਮਾਣ ਹੈ, ਦਰਿਆਵਾਂ ਦਾ ਪ੍ਰਮਾਣ ਹੈ, ਬੱਦਲਾਂ ਦਾ ਪ੍ਰਮਾਣ ਹੈ, ਬਿਜਲੀ ਦਾ ਪ੍ਰਮਾਣ ਹੈ ਅਤੇ ਹਲਟ ਦਾ ਪ੍ਰਮਾਣ ਹੈ, ਖੇਤੀ ਦਾ ਪ੍ਰਮਾਣ, ਜਾਣਦਾ ਮਨੁੱਖ ਹੈ ਸਭ ਕੁਛ, ਵਪਾਰ ਦਾ ਪ੍ਰਮਾਣ ਹੈ, ਦੁਕਾਨਾਂ ਦਾ ਪ੍ਰਮਾਣ ਹੈ। ਇਹ ਤਰੀਕਾ ਗੁਰੂ ਸਾਹਿਬ ਜੀ ਦਾ ਬੜਾ ਨਵੀਨ ਤਰੀਕਾ ਸੀ ਪਰਮਾਤਮਾ ਨੂੰ ਜੋੜਨ ਵਾਸਤੇ, ਉਦਾਹਰਨਾਂ ਉਹ ਲਈਆਂ ਜਿਹੜਾ ਮਨੁੱਖ ਪਹਿਲਾਂ ਜਾਣਦਾ, ਬਸ ਉਹਦੇ 'ਚ ਨੁਕਤਾ ਇੱਕ ਦੇ ਦਿੱਤਾ ਕਿ ਬਈ ਇਹ ਜਿਵੇਂ ਬਾਹਰ ਹੈ ਇਸੇ ਤਰ੍ਹਾਂ ਅੰਤਰੀ ਭਾਵ ਵਿੱਚ ਹੈ, ਉਹਦਾ ਰੁੱਖ ਅੰਦਰ ਨੂੰ ਕਰ ਦਿੱਤਾ। ਅਤੇ ਦੂਸਰੀ ਬਾਤ ਹੈ ਵੀ ਗੁਰਬਾਣੀ ਇੰਨੀ ਸਰਲ ਰਚ ਦਿੱਤੀ, ਗੁਰਬਾਣੀ ਦੇ ਪਾਠ ਦਾ ਇਸ ਕਰਕੇ ਮਹੱਤਵ ਹੈ ਅਤੇ ਸਤਿਗੁਰਾਂ ਦੀ ਜਿਹੜੀ ਬਾਣੀ ਹੈ ਉਹ ਪਾਠ ਕਰਦਿਆਂ ਕਰਦਿਆਂ 50% ਬੰਦੇ ਦੇ ਸਮਝ ਆਈ ਜਾਂਦੀ ਹੈ ਵੀ ਮਹਾਰਾਜ ਸਾਹਿਬ ਜੀ ਕੀ ਕਹਿ ਰਹੇ। 50% ਸ਼ਬਦ ਉਹ ਨੇ ਜਿਹੜੇ ਬਿਨਾਂ ਅਰਥ ਤੋਂ ਬਿਲਕੁਲ ਪਤਾ ਨਹੀਂ ਚੱਲ ਸਕਦਾ, ਜਦੋਂ ਕਿ ਵੇਦ ਸ਼ਾਸਤਰਾਂ ਦਾ 100% ਹੀ ਨਹੀਂ ਪਤਾ ਲੱਗਦਾ ਵੀ ਕੀ ਕਹਿੰਦੇ। ਜਿਵੇਂ ਮਿਸਾਲ ਦੇ ਤੌਰ 'ਤੇ ਮੈਂ ਇੱਕ ਰਿਗਵੇਦ ਦਾ ਮੰਤਰ ਬੋਲਦਾ ਹੈ, ਸੂਤਰ ਇੱਕ ਰਿਗਵੇਦ ਦਾ, ਬਿਨਾਂ ਅਰਥਾਂ ਤੋਂ ਸਮਝ ਲਿਓ ਵੀ ਕੀ ਹੈ ਇਹਦੇ 'ਚ। ਉਹਦੇ ਵਿੱਚ ਉਹਨਾਂ ਲਿਖਿਆ ਹੈ
कि सत्यमेव देवा अनर्त्य मनुष्या इति आर्या इति दसुआ। कोई पता नहीं भी की चला गया की कह दता गया, जदों के इस दे विच संसार दे साजन दी मंत्र ऋग्वेद कहिंदा है कि जिहड़े सत दे नाल जुड़े होए उन्हां नूं सत्यमेव देवा उन्हां नूं देवते कहा जांदा है क्योंकि सत नाल जुड़े होए ने। अनिर्त्य मनुष्य ते दूसरा फिर उन्हां नूं मनुख जाति दे देवर जाति दे मनुख जाति वो कहिंदे भी दो बनाए सी है एक मनुख एक देवते ते एक क्वालिटी इन्नी बिगड़ गई इन्हां दोनों दे विचकार वो ना मनुख रहे ते ना देवते रहे दोनों दा एक बिगड़िया होया स्वरूप वो है ते उन्होंने कहा होया दसुआ जिन्हां दा काम है चोरी करनी डाके मारने कतल करना झूठ बोलना मनुखां नूं दुख देना नाम जपण वालियां नूं दुख देना वो बिगड़ी हुई सृष्टि दे लोग। इस करके दैवी गुणा वाले देवते हो गए ते मनुख दे विच फिर दो शक्लां बिगड़ गईआं इति आरिया इति दसुआ। एक उन्होंने कहे आरिया लोग अपना जिहड़ा मुढ़ कदीमा ने आरिया कहिंदे पिछा जिहड़े पिता पुरखी बहुत संसार दे आदकाल विच चले जावांगे जुगां पिछे चले जावांगे आरिया वंश है। तो इस कहण तो भाव भी अर्थ दे नाल तुहानूं समझ आ गई भी आह कुछ क्या होया पाठ करन दे नाल कोई पता नहीं। ते गुरबाणी च बहुत सारे शब्द ऐसे न बाकी सरन एक पद ऐसा आ गया जदों उहदा अर्थ नहीं समझ आया बाकी दी लड़ी टुट जाऊगी। इस करके शहनशाह कलंगी वाले सतगुरु ने छोटी जी उम्र विच 42 साल दी उम्र कोई खास उम्र नहीं 41 साल कुछ महीने आ किन्ना कुछ कर विखाया जिहड़ा 10,000 साल दे विच राम जी तो कुछ नहीं होया 10,000 साल विच नहीं होया ते ओ 42 वरियां च करके दिता। 1,000 वरे दे भगवान कृष्ण जी ते जो कुछ नहीं होया तो एक थोड़ी जी उम्र दे विच ही करके विखा दिता। ते इस करके सतगुरु महाराज साहिब सचे पातशाह ने इन्ने रोजाना दे विच हुंदिया होया फिर गुरु ग्रंथ साहिब जी की सारी कथा अपनी रसना तो उचारण की और फिर वो कथा नूं प्रमाणित किया कि खालसे ने उन अखरां नूं जिउंदे रखिया। हालांकि उदों साधन नहीं सी ऐसे उहनूं कहिंदे संप्रदाई अर्थ संप्रदाई विचारधारा कलंगी वाले सतगुरु तो चली आ रही गुरु काल की मर्यादा भावें मर्यादा है भावें अर्थ हैं एक घराने की बात है। तो इस करके सतगुरु महाराज साहब जी ने बाबा दीप सिंह दे भाई मनी सिंह साहब नूं विशेष करके भी ये अर्थां दे सोमे दे पानी नूं सुकण नहीं देना ते मैं जिथे तक महसूस करदा भी अज संसार दे कोने कोने विच मैं आस्ट्रेलिया गया उत्थे भी ये कुछ देखिया है यूके दे विच हर साल जाना उत्थे भी देखदा अमेरिका दे विच भी कनेडा दे विच भी भावें वैनकूवर है ट्रंटो है कैलगरी है किसी थां ते भी है कि गुरु गोबिंद सिंह साहब का शुद्ध उचारण करके पढ़ाए हुए अखर अज गुरु गोबिंद सिंह साहब के बच्चे ही लोगों नूं अगे वो जो दमदमा साहब शुद्धता बख्शी है अज इस जथेबंदी के हिस्से आई हुई है। ये बात शुद्ध पाठ सिखाउण दी ते इस करके सतसंग जी सतगुरु महाराज साहब जी की बड़ी महान बख्शिश है ते जो गुरबाणी दे विच गोज पद हन ते उन्हां नूं व्याख्या दे विच खोलिया जा सकदा है मैं मन दे सुभा की गल करता सी भी जिहड़ी गल इहदे समझ ना आवे प्रभाव नहीं कबूलदा। तो समझ लो ये किसी बंदे नूं अरबी का पता नहीं तो अरबी बोलन वाले ने उन्हूं कह दिता अरबी दे विच तेरा प्यो मर गया, उहदे ते कोई असर नहीं, बोल के चला गया भी एवें पता नहीं की कह गया उल जरूर बोल के, वह स्नेहा देगा तेरा प्यो मर गया उहदे ते कोई असर नहीं। क्यों? शब्द समझ नहीं आया, मन ने उहदा आसरे नहीं कबूलिया। कोई बड़े तो बड़ा खुशी की गल उन्हें सुना दिती उस भाषा विच उन्हें खुशी बनी हुई क्योंकि समझ नहीं आई, उन्हें गमी बनी हुई। जदों समझ दूसरे बंदे ने दुभाषी ने कहा कि भाई तेनू ये स्नेहा दे के गया उहदी बोली विच कह दिता तेरा प्यो मर गया, उत्ती खड़ा ही तहां मारन लग जांदा, मन ने उस वेले असर कबूल लिया। जिहड़े कुछ साढ़े विच ऐसा है जी गुरबाणी की कथा की लोड़ नहीं है बस पाठ कर लो, इस एक किस्म की अनपढ़ता विच वाधा करन वाला विचार तो हो सकता है कि सियाने ना हो जाण सिख, किते ना किते ये गल भी जिहड़ी है शुरू हो चुकी है। जैसा इत्थे कनेजे उत्थों डबई उहदे च कारोबार है गुरमुखां दा, आप भी कथा वाचक ने, उन्हां ने दस्सिया कि एक गुरुद्वारे कथा बंद कर दित्ती गई। मैं कहा यही कसर रहिंदी सी, बाकी तो बहुत कुछ सुन लिया सी, कहिंदे कल्ली कथा ही नहीं ते कवीश्री ढाडी बारां ये भी सब कुछ बंद कर दिता। मैं कहूँ तो भी पाठ ही बंद करन तो रहिंदा है, जिद्दन वह भी बंद करता चढ़दी कला फिर की रह गया पले साडे। इस करके भाई भी गुरु ग्रंथ साहब के अंदर इन्नियां भाषा वरतियां हुई किते ना किते गुरु साहब किसी भाषा के अनुसार उहां गनी वसै मामूर लो दो अरबी के शब्द ने, बिना दस्से की पता लग जूगा मामूर की हुंदा गनी की हुंदा। अरबी गनी धनी नूं कहिंदे ने, जदों कहांगे भी ये धनी का नाम है तो फिर समझ आएगी। इस करके कथा की परंपरा है, आओ मनवृत्तियां एकाग्र करो। जिस प्रकार चलती हुई लड़ीवार कथा सोठ राग के अंदर श्री गुरु अर्जन देव जी महाराज के पावन बचन, ये कथा का प्रवाह 620 अंग ते गुरु ग्रंथ साहब दे आ चुका है। उचारण करन वाले श्री गुरु अर्जन देव जी महाराज हैं, ते जिस प्रकार आप जी कृपा करदे सरवण करो जी।
वाहिगुरु जी सोरठ महला पंजवा, दुरत गवाया हर प्रभ आपे।
जिज्ञासु मुख द्वारा उपदेश है, जिस वेले ते हरि परमेश्वर वाहिगुरु हर शब्द जड़ा है बहुत बार आउंदा गुरु ग्रंथ साहिब विच, और एक शब्द दे विच तां 8 बार ये शब्द गुरु साहिब जी ने बार बार वरत्या, ते उस दे 8 बार दे वखरे वखरे अर्थ, ते हर शब्द उहदी सूचना देंदा है कि जिहड़ा हर एक दे अंदर है उहनूं कहिंदे ने हर, हर एक दे अंदर हरेक दे अंदर होण करके हर, ते दूसरा उहनूं हर इस करके कहिंदे ने कि सारिआं दे शरीरां नूं हरे भरे करन वाला है, हरियावल लिआउण वाला है। संसार विच जे हरियावल है तां हरि परमेश्वर करके ही है। तीसरा अर्थ है कि हर उहनूं इस करके भी कहिंदे ने कि जिथे संसार नूं पैदा करदा है उत्थे संसार नूं हर कीए नाश भी कर देंदा है, हर नाम नाश दा भी हुंदा है। चौथा अर्थ बनदा है कि हर शब्द जिहड़ा है इस करके है कि वह दुखां नूं जिहड़ा उहदा नाम जपदा है उहदे दुखां दा नाश कर देंदा है। ਉਹ ਸੰਸਾਰ ਤੋਂ ਤਰ ਜਾਂਦਾ ਹੈ। ਜਾ ਕੋ ਸਿਮਰ ਅਜਾਮਲ ਉਦਰਿਓ ਗਨ ਕਾ ਹੋ ਗਤ ਪਾਏ। ਹਰ ਕੋ ਨਾਮ ਸਦਾ ਸੁਖਦਾ ਹੀ ਹੁਣੇ ਪੜ ਰਹੇ ਸੀ ਰਾਗ ਸਿੰਘ ਜੋਤ। ਇਸ ਕਰਕੇ ਤਾਂ ਉਹਦਾ ਨਾਮ ਹਰ ਹੈ, ਪਾਪਾਂ ਨੂੰ ਹਰ ਲੈਂਦਾ। ਅਤੇ ਇਸ ਕਰਕੇ ਫਿਰ ਭਗਵਾਨ ਕ੍ਰਿਸ਼ਨ ਜੀ ਨੂੰ ਗੀਤਾ ਦੇ ਅੰਦਰ ਇੱਕ ਬਚਨ ਆਉਂਦਾ ਹੈ ਕਿ ਜਿਵੇਂ ਮਰਦਾਨਾ ਸਵਾਲ ਕਰਦਾ ਰਹਿੰਦਾ ਸੀ ਗੁਰੂ ਬਾਬਾ ਜੀ ਨੂੰ, ਅਤੇ ਅਰਜਨ ਨੇ ਬੜੇ ਸਵਾਲ ਕੀਤੇ ਕ੍ਰਿਸ਼ਨ ਜੀ ਨੂੰ। ਉਹ ਕਹਿੰਦਾ ਭਗਵਾਨ ਇਹ ਗੱਲ ਦੱਸੋ ਵੀ ਜਿਹੜਾ ਹਰ ਸ਼ਬਦ ਹੈ ਇਹਦੇ ਅਰਥ ਦੱਸੋ ਮੈਨੂੰ ਕੀ। ਅਨੰਤ ਨਾਮਾਂ 'ਚ ਹਰ ਸ਼ਬਦ ਹੈ, ਇਹਦੇ ਅਰਥ ਕੀ? ਕਹਿੰਦੇ ਅਰਜਨ ਇਹਦੇ ਅਰਥ ਹਨ ਕਿ ਜਿਹੜਾ ਪਾਪਾਂ ਦਾ ਹਾਰਕ ਹੋਵੇ, ਜਿਹੜਾ ਪਾਪਾਂ ਨੂੰ ਨਾਸ ਕਰ ਦੇਵਾ। ਉੱਥੇ ਉਹ ਸੰਸਕ੍ਰਿਤ ਦੇ ਵਿੱਚ ਹੈ ਹਰੀਹਰਤੀ ਪਾਪਾਨੀ, ਹਰੀਹਰਤੀ ਪਾਪਾਨੀ ਦੁਸ਼ਟ ਚਿਤ੍ਰਪੀ ਸਿਮਰਤਾ, ਕਿ ਜੋ ਪਾਪਾਂ ਨੂੰ ਹਰ ਲਵੇ ਉਸ ਨੂੰ ਹਰੀ ਕਹਿੰਦੇ। ਅਰਜਨ ਨੇ ਸਵਾਲ ਇਸ ਤੋਂ ਅੱਗੇ ਕੀਤਾ, ਕਹਿਣ ਲੱਗੇ ਜੀ ਕਿਸ ਕੇ ਪਾਪਾਂ ਕੋ, ਜੋ ਉਹਦਾ ਨਾਮ ਜਪਦੇ ਨੇ ਉਹਦੇ ਪਾਪਾਂ ਨੇ। ਭਗਵਾਨ ਕ੍ਰਿਸ਼ਨ ਜੀ ਹੱਸ ਕੇ ਕਹਿਣ ਲੱਗੇ, ਅਰਜਨ ਇੱਕ ਗੱਲ ਦੱਸ ਕਿ ਅੱਗ ਕਿਸ ਨੂੰ ਫੂਕਦੀ ਹੈ? ਕਹਿੰਦੀ ਅੱਗ ਤਾਂ ਜਿਹਦੇ ਕੱਪੜਿਆਂ ਨੂੰ ਲੱਗ ਜਾਵੇ ਉਸੇ ਨੂੰ ਫੂਕ ਦਿੰਦੀ ਹੈ, ਜਿਹਦੇ ਹੱਥ ਦੇ ਉੱਤੇ ਅੱਗ ਦਾ ਕੋਲਾ ਰੱਖਦੇ ਉਸੇ ਨੂੰ ਫੂਕ ਦਿੰਦੀ ਹੈ। ਕਹਿੰਦੇ ਫਿਰ ਰੱਬ ਦਾ ਨਾਮ ਇਹ ਨਹੀਂ ਦੇਖਦਾ ਵੀ ਪੁੰਨੀਆ ਕੁ ਪਾਪੀ ਹੈ, ਤਾਂ ਸਾਰਿਆਂ ਦੇ ਪਾਪਾਂ ਨੂੰ ਇਹ ਫੂਕਦਾ ਹੈ। ਹਰੀਹਰਤੀ ਪਾਪਾਨੀ ਦੁਸ਼ਟ ਚਿੱਤਰ ਵੀ ਸਿਮਰਦਾ, ਭਾਵੇਂ ਦੁਸ਼ਟ ਚਿੱਤ ਵਾਲਾ ਵੀ ਸਿਮਰਨ ਕਰਨ ਲੱਗ ਜਾਏ ਉਹਦੇ ਵੀ ਪਾਪਾਂ ਨੂੰ ਨਾਸ ਕਰ ਦੇਗਾ। ਜਿਵੇਂ ਅਗਨੀ ਇਹ ਨਹੀਂ ਦੇਖਦੀ ਵੀ ਕਿਹੜੀ ਲੱਕੜ ਹੈ, ਚੰਦਨ ਦੀ ਲੱਕੜ ਲਿਆ ਦਿਓ ਉਹ ਵੀ ਫੂਕਦੇ ਨਹੀਂ, ਰਿਣ ਦੀ ਲੱਕੜ ਲਿਆ ਉਹ ਫੂਕਦੇ ਆ, ਘਾਹ ਫੂਸ ਜੋ ਪਾਓ ਸਭ ਕੁਛ, ਗੰਦ ਮੰਦ ਜੋ ਸਭ ਕੁਛ ਫੂਕ ਕੇ ਸਵਾ ਕਰ ਦੇਣਾ। ਪਰਮਾਤਮਾ ਦਾ ਨਾਮ ਜਿਹੜਾ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਵਟਾਵ, ਸਭ ਨੂੰ ਮਿਟਦਾ। ਇਸ ਕਰਕੇ ਉਹਦਾ ਨਾਮ ਹੈ ਹਰ। ਗੁਰੂ ਅਰਜਨ ਦੇਵ ਜੀ ਮਹਾਰੇ ਕਹਿੰਦੇ ਹਰ ਪ੍ਰਭ ਆਪੇ ਹੀ ਤੋਂ, ਅਰਥ ਇੱਥੋਂ ਹੀ ਹੈ। ਹਰੀ ਪਰਮੇਸ਼ਰ ਜੋ ਸਾਰਿਆਂ ਦੇ ਪਾਪਾਂ ਦਾ ਹਰਨ ਵਾਲਾ ਹੈ, ਪ੍ਰਭੂ ਮਾਲਕ ਸਾਰਿਆਂ ਦਾ, ਆਪ ਹੀ, ਆਪੇ ਦਾ ਅਰਥ ਹੈ ਆਪ ਹੀ। ਜਿਸ ਵੇਲੇ ਦਿਆਲੂ ਕਿਰਪਾਲੂ ਹੋਇਆ, ਦੁਰਤ ਗਵਾਇਆ, ਗਵਾਏ ਦਾ ਅਰਥ ਹੈ ਨਾਸ ਕੀਤਾ। ਹੁਣ ਦੁਰਤ ਸ਼ਬਦ ਹੈ ਇਹਦੇ ਵਿੱਚ ਜਿਹੜਾ ਕਠਿਨ ਹੈ, ਬਾਕੀ ਥੋੜ੍ਹਾ ਥੋੜ੍ਹਾ ਸਮਝ ਆਉਂਦਾ। ਪਹਿਲਾਂ ਦੁਰਤ ਦੇ ਸੰਪਰਦਾਇ ਦੋ ਅਰਥ ਹਨ, ਦੋ ਨਾਮ ਦਵੈਸ਼ ਦਾ ਹੈ, ਰਤ ਨਾਮ ਪ੍ਰੀਤੀ ਦਾ ਹੈ। ਜਿਹੜੀ ਦਵੈਸ਼ ਵਿੱਚ ਪ੍ਰੀਤੀ ਹੋ ਰਹੀ ਸੀ ਕਹਿੰਦੇ ਉਹ ਗਵਾਇਆ, ਨਾਸ ਕਰ ਦਿੱਤੀ, ਹੁਣ ਦਵੈਸ਼ ਵਿੱਚ ਕੋਈ ਪ੍ਰੀਤੀ ਨਹੀਂ। ਦੂਸਰਾ ਅਰਥ ਹੈ ਦੁਰਤ ਦਾ, ਮਤਲਬ ਹੈ ਪਾਪ, ਕਿ ਸਾਰੇ ਪਾਪ ਨਾਸ ਕਰ ਦਿੱਤੇ, ਪਾਪਾਂ ਨੂੰ ਜਨਮ ਦੇਣ ਵਾਲੀ ਬੁੱਧੀ ਨਾਸ ਕਰ ਦਿੱਤੀ, ਬਿਰਸ਼ ਦੀਆਂ ਜੜ੍ਹਾਂ ਹੀ ਨਹੀਂ ਰਹੀਆਂ ਤਾਂ ਟਾਹਣੀਆਂ ਕਿੱਥੋਂ ਪੈਦਾ ਹੋਣਗੀਆਂ। ਜਦੋਂ ਸੁਭਾਅ ਹੀ ਬਦਲ ਗਿਆ, ਜਿਹੜਾ ਪਾਪ ਕਰਨ ਵਾਲਾ ਸੁਭਾਅ ਸੀ, ਤੇ ਫਿਰ ਪਾਪ ਕਰੂਗਾ ਕੌਣ? ਬਦਲਾ ਆ ਗਿਆ, ਆਇਆ ਕਦੋਂ? ਜਦੋਂ ਉਸਨੇ ਕਿਰਪਾ ਕੀਤੀ, ਕਿਰਪਾ ਵਾਸਤੇ ਕੁਛ ਕਰਨਾ ਵੀ ਪੈਂਦਾ, ਆਪਣੇ ਆਪ ਨਹੀਂ ਆਉਂਦੇ। ਜਿੰਨੀ ਦੇਰ ਤੱਕ ਮੰਗਦੇ ਦੇ ਕੋਲ ਪਾਤਰ ਨਹੀਂ ਹੈ, ਖੈਰ ਅਸੰਭਵ ਹੈ, ਉਹਦੇ ਸਿਰ 'ਤੇ ਰੱਖੂਗਾ ਕੋਈ ਖੈਰ ਪਾਉਣ ਵਾਲਾ? ਭਾਵੇਂ ਹੱਥਾਂ ਦਾ ਪਾਤਰ ਕਿਉਂ ਨਾ ਬਣਾ ਲਵੇ, ਕਰ ਅੰਜਲੀ, ਅੰਜਲੀ ਤਾਂ ਕਰਨੀ ਪਊਗੀ ਨਾ। ਔਰ ਵੇ ਪਾਤਸ਼ਾਹ ਕਹਿੰਦੇ ਨਾ, ਉਹਦੇ ਭਾਂਡੇ ਕਛੂ ਨਾ ਸਮਾਵੇ। ਭਾਂਡਾ ਜੇ ਮੁੱਦਾ ਕਰ ਦਿੱਤਾ ਤਾਂ ਹੋਰ ਤਾਂ ਕੀ ਪੈਣਾ, ਜਿਹੜਾ ਕੁਛ ਉਹਦੇ 'ਚ ਪਹਿਲਾਂ ਉਹ ਵੀ ਡੁੱਲ ਜਾਂਦਾ ਹੁੰਦਾ ਹੈ, ਉਹ ਵੀ ਗਿਆ ਆ। ਸੀਧੇ ਅੰਮ੍ਰਿਤ ਭਰੇ ਨਿਹਾਰ, ਪਹਿਲੀ ਗੱਲ ਹੈ ਕਹਿੰਦੇ ਜੀ ਤੂੰ ਕਿਰਪਾ ਚਾਹੁੰਦਾ ਤਾਂ ਆਪਣੇ ਅੰਤਸ਼ਕਰਨ ਦੇ ਭਾਂਡੇ ਨੂੰ ਸਿੱਧਾ ਕਰ ਲੈ, ਅਜੇ ਪੁੱਠਾ ਹੈ, ਸਿੱਧਾ ਕਰ, ਇਹਦੇ 'ਚ ਮੈਂ ਪਾ ਦਿਆਂ ਕੁਛ, ਉਹ ਤਾਂ ਤਿਆਰ ਹੈ। ਪਾਉਣ ਵਾਲੇ ਦੀ ਕੋਈ ਢਿੱਲ ਨਹੀਂ, ਸਾਡੇ ਭਾਂਡਾ ਸਿੱਧਾ ਹੋਣ ਦੀ ਦੇਰ ਆ ਬਸ। ਭਾਂਡਾ ਸਿੱਧਾ ਹੋਇਆ ਤੇ ਕਿਰਪਾ ਹੋ ਜਾਏਗੀ। ਤੋ ਇਸ ਕਰਕੇ ਦੁਰਤ ਗਵਾਇਆ ਹਰ ਪ੍ਰਵਿਆਪੇ, ਤੇ ਅੱਗੇ ਦੱਸਦੇ ਹਨ ਸਭ ਸੰਸਾਰ।
ਸਭ ਸੰਸਾਰ ਉਭਾਰਿਆ,
ਤੇ ਸਾਰਾ ਸੰਸਾਰ ਦੇ ਜਿੰਨੇ ਵੀ ਭਗਤ ਜਨ ਬੰਦਗੀ ਕਰਨ ਵਾਲੇ, ਇਸਲਾਮ ਦੇ ਹੋਣ, ਹਿੰਦੂ ਮਤ ਦੇ ਹੋਣ, ਈਸਾਈ ਮਤ ਦੇ ਹੋਣ, ਪਰ ਹੁਣ ਉਸ ਇੱਕ ਨੂੰ ਹੀ ਜਪਣ ਵਾਲੇ ਸਭ। ਇੱਥੇ ਇਕੱਲੇ ਨੂੰ ਨਹੀਂ ਕਿਹਾ ਵੀ ਇਕੱਲੇ ਸਿੱਖਾਂ ਦੀ ਬਾਤ ਹੈ, ਪਰ ਕਦੇ ਕਦੇ ਨਾ ਸਾਡੇ ਗੁਰਸਿੱਖਾਂ ਦੇ ਵਿੱਚ ਜਦੋਂ ਇਹੋ ਜਿਹੀ ਭਾਵਨਾ ਵਾਲੇ ਮਿਲਦੇ ਆ, ਬੜਾ ਹੀ ਹੈਰਾਨੀ ਹੁੰਦੀ ਹੈ ਵੀ ਸੱਚੇ ਪਾਤਸ਼ਾਹ ਕਿੱਥੇ ਕਿੱਥੇ ਖੜਾਏ ਹੋਏ ਨੇ, ਤਾਂ ਕਿਹੋ ਕਿਹੋ ਜਿਹੇ ਭਾਂਡੇ ਸਾਜ ਦਿੱਤੇ। ਸਵੇ ਨਿਰਾਰੀ ਪੱਖ ਹੈ। ਉੱਧਰ ਲੁਧਿਆਣੇ ਦੇ ਕੋਲ ਰੌਮਪੁਰ ਪਿੰਡ ਹੈ, ਜਿੱਥੇ ਸੰਤ ਬਾਬਾ ਅਤਰ ਸਿੰਘ ਜੀ ਬੜੀ ਬੰਦਗੀ ਕੀਤੀ ਹੈ, ਫੌਜ ਵਿੱਚੋਂ ਰਿਟਾਇਰ ਹੋ ਕੇ ਆਪਣੀ ਸਾਰੀ ਜ਼ਿੰਦਗੀ ਉਪਜੀਵਿਕਾ ਆਪਣੀ ਤਨਖਾਹ 'ਤੇ ਰੱਖੀ। ਗੁਰਦੁਆਰੇ ਦਾ ਰਾਈ ਮਾਤਰ ਕਦੇ ਕੁਛ ਨਹੀਂ ਕਹਿੰਦਾ, ਔਰ ਫਿਰ ਹਲ ਵਾਹ ਵਾਹ ਕੇ 100 ਏਕੜ ਜ਼ਮੀਨ ਗੁਰਦੁਆਰੇ ਦੀ ਪੈਦਾ ਕੀਤੀ। ਆਪਣੀ ਜ਼ਮੀਨ ਅੱਧੀ ਪਰਿਵਾਰ ਨੂੰ ਦੇ ਦਿੱਤੀ, ਅੱਧੀ ਗੁਰਦੁਆਰੇ ਦੇ ਨਾਲ ਵਾ ਦਿੱਤੀ। ਫਿਰ ਵੀ ਸਾਧ ਲਾਣਾ, ਫਿਰ ਵੀ ਸਾਧ ਕਿਸੇ ਦੇ ਮਾਫ ਕਰੀ, ਵਾਹਿਗੁਰੂ ਇਹ ਕਿਰਪਾ ਕਰੇ ਇਹ ਭਾਸ਼ਾ ਬੋਲਣ ਵਾਲਿਆਂ ਨੂੰ ਕਿਤੇ ਨਾ ਕਿਤੇ ਮਹਾਰਾਜ ਸਮਤ ਬਖਸ਼ੇ, ਨਹੀਂ ਕਿਸੇ ਲੋਕਾਂ ਦੇ ਕਿਸੇ ਦੇ ਉਹਨਾਂ ਦੇ ਕੋਲ ਆਪਣੀ ਅਕਲ ਇੰਨੀਆਂ ਭਾਂਡੇ ਹੀ ਅਸਲ ਦੇ ਵਿੱਚ ਫੁੱਟ ਗਏ, ਆਵਾਜ਼ ਤਾਂ ਫੁੱਟੇ ਭਾਂਡੇ ਦੀ ਆਏਗੀ ਅਸੀਂ ਇਹੋ ਜਿਹੇ ਸਤਿਪੁਰਸ਼ਾਂ ਨੂੰ। ਹਾਂ, ਪਖੰਡੀਆਂ ਦੇ ਲਈ ਕਹੋ ਜਿੰਨਾ ਕੁਛ ਕਹਿ ਸਕਦੇ ਹੋ, ਔਰ ਨਾ ਲੈ ਕੇ ਕਹਿ ਦਿਓ ਵੀ ਫਲਾਣੇ ਦਾ ਪਖੰਡ ਸੀ, ਉਹਦੀ ਹਿੰਮਤ ਹੋਏਗੀ ਸਾਬਤ ਕਰੇਗਾ, ਕਹਿ ਦਿਓ ਉਸਨੂੰ ਵੀ ਤੇਰਾ ਆਹ ਕੁਛ ਮੈਂ ਆਪਣੀ ਅੱਖਾਂ ਨਾਲ ਵੇਖਿਆ। ਤੇ ਉਸ ਥਾਂ ਤੇ ਰੇਰੂ ਦੇ ਦਰਖਤ ਹੇਠ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਿਪਤ ਕਾਲ ਦੇ ਸਮੇਂ ਕੁਛ ਬਿਰਾਜੇ ਸੀ, ਉਹ ਰੇਰੂ ਸਾਹਿਬ ਉਹਦਾ ਗੁਰਦੁਆਰੇ ਦਾ ਨਾਂ ਹੈ, ਪਿੰਡ ਦਾ ਨਾਮ ਹੈ ਰੌਮਪੁਰ। ਤੇ ਉੱਥੇ ਦੀਵਾਨ ਸਨ ਆਪਣੇ ਜਥੇ ਦੇ ਇੱਕ ਗੁਰਮੁਖ, ਮੈਨੂੰ ਆ ਕੇ ਸਿਆਣੀ ਉਮਰ ਸੀ, ਅਤੇ ਜਲ ਪਾਣੀ ਛਕਦੇ ਛਕਦੇ ਕਹਿੰਦੇ ਮੈਂ ਜੀ ਇੱਕ ਗੱਲ ਪੁੱਛਣੀ ਚਾਹੁੰਦਾ। ਮੈਂ ਕਿਹਾ ਜੀ ਦੱਸੋ। ਵੀ ਕਿਤੇ ਬਾਹਲਾ ਨਾ ਖਲਾਰਾ ਖਲਾਰ ਲਿਓ, ਵੀ ਦੀਵਾਨ ਦਾ ਟਾਈਮ ਹੋ ਗਿਆ, ਵੀ ਤੁਸੀਂ ਜੇ ਤਾਂ ਜ਼ਿਆਦਾ ਵਿਸਥਾਰ ਵਾਲੀ ਗੱਲ ਹੈ ਤਾਂ ਫਿਰ ਬਾਅਦ 'ਚ ਕਰ ਲਾਂਗੇ। ਨਹੀਂ ਕਹਿੰਦੇ, ਨਹੀਂ ਨਹੀਂ ਕੋਈ ਬਹੁਤ ਵੱਡੀ ਨਹੀਂ। ਮੈਂ ਕਿਹਾ ਜੀ ਦੱਸੋ। ਕਹਿੰਦੇ ਇਹ ਦੱਸੋ ਵੀ ਸਿੱਖ ਮਰਨ ਤੋਂ ਬਾਅਦ ਕਿੱਥੇ ਜਾਂਦਾ ਹੈ। ਮੈਂ ਦੇਖ ਲਿਆ ਵੀ ਇਹ ਭਾਈ ਦੂਆ ਹੀ ਆਇਆ। ਮੈਂ ਕਿਹਾ ਜੀ ਤੁਸੀਂ ਸਿੱਖ ਹੋ? ਕਹਿੰਦੇ ਹਾਂ। ਮੈਂ ਕਿਹਾ ਜਦੋਂ ਮਰੋਂਗੇ ਦੇਖ ਲਿਓ ਕਿੱਥੇ ਜਾਣਾ, ਫਿਰ ਮੈਨੂੰ ਕਾਹਨੂੰ ਪੁੱਛਦੇ ਹੋ? ਇਹ ਤਾਂ ਮਰਨ ਵਾਲਾ ਜਾਣੇ ਕਿੱਥੇ ਜਾ ਰਿਹਾ, ਅਤੇ ਲਿਜਾਣ ਵਾਲਾ ਦੇਖੇ ਵੀ ਕਿੱਥੇ ਲਿਜਾ ਰਿਹਾ, ਮੈਨੂੰ ਕੀ ਪਤਾ, ਮੈਂ ਤਾਂ ਹਾਲੇ ਜਿਉਂਦਾ ਬੈਠਾ। ਜਿੱਦਣ ਮੈਂ ਕਿਤੇ ਮਰ ਜਾਊਂਗਾ ਉੱਦਣ ਕਿਤੇ ਮਰੇ ਤੋਂ ਬਾਅਦ ਮੇਰੇ ਕੋਲ ਆ ਜਾਈ, ਫਿਰ ਮੈਂ ਤੈਨੂੰ ਦੱਸ ਦੂੰਗਾ ਵੀ ਫਲਾਣੇ ਸੱਚ ਲੈ ਗਿਆ ਮੈਂ। ਮੈਂ ਕਿਹਾ ਆਪਣੇ ਗਲੋਂ ਲਾ ਦੀ, ਇੱਕ ਵਾਰੀ ਹੋਰ ਕੀ ਕੀਤਾ ਜਾਵੇ। ਕਹਿੰਦਾ ਜੀ ਇਹ ਕੋਈ ਜਵਾਬ ਹੋਇਆ? ਮੈਂ ਕਿਹਾ ਵੀ ਹੁਣ ਦੇਖੋ, ਕੋਈ ਬੰਦਾ ਸਵਾਲ ਕਰਨ ਵਾਲਾ ਜੇ ਤਾਂ ਉਹਦੀ ਮਰਜ਼ੀ ਦਾ ਉੱਤਰ ਦੇ ਦਿਓ, ਫਿਰ ਕਹੂਗਾ ਠੀਕ ਹੈ। ਉੱਤਰ ਭਾਵੇਂ ਸਹੀ ਹੋਵੇ, ਜੇ ਉਹਦੀ ਮਰਜ਼ੀ ਮੁਤਾਬਕ ਨਹੀਂ ਕਹੂਗਾ ਗਲਤ ਹੈ। ਇੱਕ ਮਨੁੱਖ ਦੀ ਇੱਕ ਆਦਤ ਹੈ, ਹੈਬਿਟ ਹੀ ਐਸੀ ਹੈ ਕੀ ਕੀਤਾ। ਉਹ ਮੇਰੇ ਕੋਲੋਂ ਮੈਂ ਸਮਝ ਗਿਆ ਵੀ ਕੀ ਕਹਾਉਣਾ ਚਾਹੁੰਦਾ। ਅਤੇ ਕਹਿੰਦਾ ਨਹੀਂ ਜੀ ਇਹ ਤਾਂ ਗੱਲ ਅੱਛਾ। ਕਹਿੰਦਾ ਵੀ ਕੁਛ ਨਾ ਕੁਛ ਤੁਸੀਂ ਗ੍ਰੰਥ ਪੜ੍ਹੇ ਹੈ ਸਾਡੇ ਕੋਲ ਇਸ ਤਰ੍ਹਾਂ। ਮੈਂ ਕਿਹਾ ਜੀ ਫਿਰ ਗੱਲ ਇਹ ਹੈ ਵੀ ਇੱਕ ਦਿਨ ਮਹਾਂਪੁਰਖਾਂ ਨੇ ਕਥਾ ਵਿੱਚ ਕਿਹਾ ਸੀ ਵੀ ਮੈਂ ਨਿਸ਼ਚਾ ਕਰਦੇ ਹੁੰਦੇ ਤੇ ਗੁਰਮਤਿ ਦੇ ਸਾਰ ਵਚਨ ਕਹੇ ਸੀ ਪਿੰਡ ਵਾਲੇ ਮਹਾਂਪੁਰਸ਼ਾਂ ਨੇ ਕਿ। ਮੈਂ ਕਿਹਾ ਉਹ ਕਹਿੰਦੇ ਸੀ ਵੀ ਜਿਹੜੀ ਬ੍ਰਹਮਪੁਰੀ ਹੈ, ਜਿਹਨੂੰ ਅਸੀਂ ਸੱਚਖੰਡ ਕਹਿੰਦੇ ਹਾਂ, ਜਿਹਨੂੰ ਹਿੰਦੂ ਬੈਕੁੰਠ ਕਹਿੰਦੇ ਨੇ, ਜਿਹਨੂੰ ਇਸਲਾਮ ਵਾਲੇ ਬਿਹਿਸ਼ਤ ਕਹਿੰਦੇ ਆ, ਵੀ ਅਸਲ ਦੇ ਵਿੱਚ ਨਾ ਹੀ ਵੱਖਰੇ ਵੱਖਰੇ ਨਾ, ਹੈ ਚੀਜ਼ ਇੱਕੋ ਹੀ ਹੈ। ਬ੍ਰਹਮਪੁਰੀ ਸ਼ੀਸ਼ੇ ਦੀ ਨਿਆਈ ਹੈ, ਜਿਹੜਾ ਹਿੰਦੂ ਮਰ ਕੇ ਉੱਥੇ ਗਿਆ ਉਹਨੂੰ ਜਿਹਦੀ ਉਪਾਸਨਾ ਕੀਤੀ ਆ ਰਾਮ ਦੀ ਕੀਤੀ ਆ ਕ੍ਰਿਸ਼ਨ ਦੀ ਕੀਤੀ ਆ ਉਹਨੂੰ ਸਿੰਘਾਸਨ ਤੇ ਕ੍ਰਿਸ਼ਨ ਬੈਠਾ ਦਿਸੂਗਾ ਕਿ ਦੂਸਰੇ ਸਾਰੇ ਉਹ ਦੇਖਣਗੇ ਵੀ ਰਾਮ ਦੇ ਭਗਤ ਬੈਠੇ ਨੇ। ਉੱਥੇ ਮੁਸਲਮਾਨ ਚਲਿਆ ਜਾ ਇਹਨੂੰ ਮੁਹੰਮਦ ਸਾਹਿਬ ਦੇਖੂਗਾ ਸਾਰੀ ਉਮਤ ਦੇ ਲੋਕ ਸਾਡੇ ਬੈਠੇ ਆ। ਮੈਂ ਕਿਹਾ ਉੱਥੇ ਅਸੀਂ ਜਾਵਾਂਗੇ ਤੇ ਸਾਨੂੰ ਇਹ ਲੱਗੂਗਾ ਵੀ ਸਾਰੇ ਗੁਰਸਿੱਖ ਹੀ ਬੈਠੇ, ਗੁਰੂ ਨਾਨਕ ਸਾਹਿਬ ਬੈਠੇ, ਗੁਰੂ ਗੋਬਿੰਦ ਸਿੰਘ ਜੀ ਬੈਠੇ ਆ। ਮੈਂ ਕਿਹਾ ਜੀ ਆਹ ਸੁਣਿਆ ਸੀ ਮੈਂ। ਕਹਿੰਦਾ ਲਓ ਜੀ, ਕਹਿੰਦਾ ਇਹ ਕੋਈ ਗੱਲ ਬਣੀ ਆਖੇ, ਜੇ ਅਸੀਂ ਮਰ ਕੇ ਨਾ ਹਿੰਦੂਆਂ ਦੇ ਵਿੱਚ ਹੀ ਵੜਨਾ ਹੈ ਤਾਂ ਸਾਨੂੰ ਅੰਮ੍ਰਿਤ ਛਕੇ ਦਾ ਕੀ ਫਾਇਦਾ ਹੋਇਆ। ਮੈਂ ਕਿਹਾ ਗੱਲ ਤਾਂ ਆ ਇਹ ਜਿੱਥੇ ਟਿਕਾਣੇ ਤੇ ਹੁਣ ਡਿੱਗੇ। ਮੈਂ ਕਿਹਾ ਤੇਰਾ ਖਿਆਲ ਇਹ ਹੈ ਵੀ ਚਲੋ ਇੱਥੇ ਤਾਂ ਖਾਲਿਸਤਾਨ ਨਹੀਂ ਬਣਿਆ ਵੀ ਬਾਹਰ ਜਿਹੜਾ ਵੀ ਉਸ ਅਸੀਂ ਵੱਖਰਾ ਬਣਾ ਕੇ ਉਹਦੇ 'ਚ ਰਿਹਾ ਕਰਾਂਗੇ, ਕਿਉਂ ਐਸੀਆਂ ਗੱਲਾਂ ਕਰਦੇ ਹੋ? ਨਹੀਂ ਭਾਈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਦਵੈਤ ਸਰੂਪ ਹੈ, ਇਹ ਜਿਹੜਾ ਉਪਦੇਸ਼ ਦਿੰਦੀ ਹੈ ਇਹਦੇ 'ਚ ਦਵੈਸ਼ ਨੂੰ ਕੋਈ ਥਾਂ ਨਹੀਂ ਹੈ, ਦੂਆਪਣ ਹੈ ਨਹੀਂ ਇਹਦੇ 'ਚ। ਉਹਨੇ ਜੀ ਕੀ ਕੀਤਾ, ਉਹਨਾਂ ਦਿਨਾਂ ਦੇ ਵਿੱਚ ਇੱਕ ਰਸਾਲਾ ਬੜਾ ਮਸ਼ਹੂਰ ਸੀ, ਹੁਣ ਤਾਂ ਪਤਾ ਹੀ ਨਹੀਂ ਕਿੰਨੀਆਂ ਮੇਜ਼ ਦੀ ਨਾ, ਹੁਣ ਤਾਂ ਪੁੱਛਦਾ ਕਿਹੜਾ ਹੈ। ਉਹਦਾ ਨਾਂ ਸੀ ਸੰਤ ਸਿਪਾਹੀ, ਉਹ ਅਜੇ ਵੀ ਮੇਜ਼ਨੀ 'ਚ ਛਪੀ ਹੋਈ ਆ ਖਬਰ। ਉਹਨੇ ਜੀ ਉਹਦਾ ਕਿਤੇ ਥੋੜ੍ਹਾ ਜਿਹਾ ਸੀ, ਉਹਨਾਂ ਦਿਨਾਂ ਦੇ ਵਿੱਚ ਉਹ ਸੰਤਾਂ ਤੋਂ ਖਿਲਾਫ ਚੱਲਦਾ ਸੀ, ਬਾਅਦ ਦੇ ਵਿੱਚ ਐਡੀਟਰ ਚੰਗਾ ਆ ਗਿਆ ਫਿਰ ਉਹਦਾ ਸੁਭਾਅ ਬਦਲ ਗਿਆ ਸੀ। ਉਹਨੇ ਜੀ ਮੇਰੀ ਖਬਰ ਬਣਾ ਕੇ ਦੇ ਦਿੱਤੀ ਵੀ ਮੇਰਾ ਨਾਂ ਤਾਂ ਨਾ ਦਿਓ ਵੀ ਮੈਂ ਖਬਰ ਦੇਣਾ, ਮੇਰਾ ਨਾਂ ਗੁਪਤ ਰੱਖਿਓ। ਉਹਨੇ ਹੀ ਦੇ ਦਿੱਤਾ, ਰੰਧਾਵਿਆਂ ਵਾਲਿਆਂ ਨੂੰ ਸਵਾਲ ਕੀਤਾ ਤੇ ਉਹ ਬਖਲਾ ਗਿਆ। ਮੈਂ ਕਿਹਾ ਉਹ ਲੋੜਾ ਆ ਗਿਆ ਵੀ ਬਖਲਾ ਹੋ ਗਿਆ ਸੀ ਜਿਹੜਾ ਸਵਾਲ ਕਰਦਾ ਵੀ ਉਲਟਾ ਪੁਲਟਾ ਮੈਨੂੰ ਕਹੇ। ਮੈਂ ਦੇਖਦਾ ਰਿਹਾ ਵੀ ਕਿਤੇ ਦੁਬਾਰੇ ਆਵੇ ਸੰਗਤ 'ਚ ਬੈਠਾ ਹੋਵੇ ਵੀ ਫਿਰ ਆਪਾਂ ਉਹਦੇ ਨਾਲ। ਉਹ ਕਾਫੀ ਦੇਰ ਤਾਂ ਚਰਾ ਕੇ ਲੰਘਦਾ ਰਿਹਾ, ਦੀਵਾਨ 'ਚ ਆਉਣਾ ਤਾਂ ਪਿੱਛੇ ਬਹਿ ਜਾਣਾ, ਸਾਹਮਣੇ ਨਾ ਆਉਣਾ, ਉਹਨੂੰ ਪਤਾ ਸੀ ਵੀ ਮੈਂ ਗਲਤ ਕੀਤਾ। ਇੱਕ ਦੋ ਮਿਲ ਗਿਆ, ਮੈਂ ਉਹਨੂੰ ਕਿਹਾ ਵੀ ਗੁਰੂ ਪਿਆਰਿਓ ਵੀ ਕੁਛ ਲੋਕਾਂ ਦਾ ਵਿਚਾਰ ਹੈ, ਮੈਂ ਉਹੀ ਗੱਲ ਉਹਦੀ ਦੁਹਰਾਈ ਦੀਵਾਨ 'ਚ ਬੈਠੇ ਦੀ। ਮੈਂ ਕਿਹਾ ਇੱਕ ਪਾਣੀ ਦਾ ਸਮੁੰਦਰ ਹੈ ਤੇ ਉਹਦੇ ਵਿੱਚੋਂ ਤਿੰਨ ਵੱਖਰੀਆਂ ਵੱਖਰੀਆਂ ਬੂੰਦਾਂ ਸ਼ੀਸ਼ੀ 'ਚ ਪਾ ਕੇ ਲਹਿਦਾ ਲਹਿਦਾ ਉਹਦੇ 'ਤੇ ਲੇਬਲ ਲਾ ਦਿੱਤਾ। ਉਹਨਾਂ ਬੂੰਦਾਂ ਨੂੰ ਕਹਿ ਦਿੰਦੇ ਆ ਮੁਸਲਮਾਨ, ਆ ਹਿੰਦੂ ਤੇ ਆ ਸਿੱਖ। ਜਦੋਂ ਜਿਸ ਸਮੁੰਦਰ ਦੇ 'ਚੋਂ ਬੂੰਦਾਂ ਆਈਆਂ ਸੀ ਉਹਦੇ ਵਿੱਚ ਸੁੱਟ ਦਿੱਤਾ ਜਾਏ ਤਾਂ ਬੂੰਦਾਂ ਦੇ ਨਾਮ ਕੀ ਹੋਏ? ਕੋਈ ਵੀ ਨਹੀਂ। ਇਸੇ ਤਰ੍ਹਾਂ ਬ੍ਰਹਮ ਇੱਕ ਸਮੁੰਦਰ ਹੈ, ਉਹਦੇ ਵਿੱਚੋਂ ਆਤਮਾ ਬੂੰਦ ਦੀ ਨਿਆਈ ਹੈ। ਸਰੀਰਾਂ ਨੂੰ ਮੁਸਲਮਾਨ ਕਹਿ ਲਓ, ਸਰੀਰਾਂ ਨੂੰ ਹਿੰਦੂ ਕਹਿ ਲਓ, ਆਤਮਾ ਦੇ ਨਾਲ ਤੁਹਾਡਾ ਜਾਨਵਰਾਂ ਪਸ਼ੂਆਂ ਪੰਛੀਆਂ ਨਾਲ ਵੀ ਉਹੀ ਰਿਸ਼ਤਾ ਹੈ, ਕਿਉਂਕਿ ਤੁਹਾਡੇ ਅੰਦਰ ਵੀ ਉਹੀ ਆਤਮਾ ਹੈ, ਇੱਕ ਕੀੜੀ ਦੇ ਅੰਦਰ ਵੀ ਉਹੀ ਆਤਮਾ ਹੈ। ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ, ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਏਕਲ ਮਾਟੀ ਕੁੰਚਰ ਚੀਟੀ, ਭਾਂਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਇਹ ਤਾਂ ਫਿਰ ਗੁਰਬਾਣੀ ਦਾ ਇਹ ਕਹਿ ਰਹੇ। ਇਸ ਕਰਕੇ ਦਵੈਸ਼ ਨੂੰ ਕੋਈ ਥਾਂ ਨਹੀਂ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਤੇ ਸਾਰੇ ਸੰਸਾਰ ਦੇ ਨਾਮ ਜਪਣ ਵਾਲੇ ਬੰਦਗੀ ਕਰਨ ਵਾਲਿਆਂ ਨੂੰ ਉਵਾਰਿਆ ਨਾਮ ਬਚਾਉਣ ਦਾ ਹੈ, ਉਹਨਾਂ ਨੂੰ ਨਰਕਾਂ 'ਚ ਨਹੀਂ ਡਿੱਗਣ ਦਿੰਦਾ। ਨਾਮ ਜਪਣ ਵਾਲੇ ਹਿੰਦੂ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਕੋਈ ਧਰਮ ਹੋਵੇ, ਉਹਨਾਂ ਨੇ ਬਚਾਉਣਾ ਹੀ ਬਚਾਉਣਾ ਹੈ। ਤੇ ਜੇ ਪਿਤਾ ਨੂੰ ਬਾਪੂ ਕਹਿ ਦਿੱਤਾ ਰਿਸ਼ਤਾ ਤਾਂ ਵੀ ਹੋਈ ਹੈ, ਜੇ ਡੈਡੀ ਕਹਿ ਦਿੱਤਾ ਰਿਸ਼ਤਾ ਤਾਂ ਵੀ ਹੋਈ ਹੈ। ਫਰਕ ਤਾਂ ਪੋਈ ਵੈਂਦੇ ਨੇ, ਭਾਸ਼ਾ ਦਾ ਅੰਤਰਾ ਹੋ ਸਕਦਾ, ਜੇ ਅੱਲਾ ਕਹਿ ਦਿੱਤਾ ਤਾਂ ਵੀ ਹੋਈ ਹੈ, ਵਾਹਿਗੁਰੂ ਕਹਿ ਦਿੱਤਾ ਤਾਂ ਵੀ ਹੋਈ ਹੈ। ਤੇ ਇਹ ਸਾਧ ਜੀ ਵਿਤਕਰੇ ਜਿਹੜੇ ਨੇ ਇਹ ਸਾਡੇ ਦਵੈਸ਼ ਦੇ ਕਾਰਨ। ਗੁਰੂ ਨਾਨਕ ਸਾਹਿਬ ਨੂੰ ਜੇ ਕੋਈ ਪੁੱਛਦਾ ਸੀ ਤੁਹਾਡਾ ਧਰਮ ਕੀ ਹੈ, ਕਹਿੰਦੇ ਅਦਵੈਤ। ਇਹ ਗੁਰੂ ਨਾਨਕ ਦਾ ਨਾਂ ਰੱਖਿਆ, ਮੇਰੇ ਧਰਮ ਦਾ ਨਾਂ ਅਦਵੈਤ। ਤੁਸੀਂ ਕੌਣ ਹੋ? ਨਾਨਕ ਨਿਰੰਕਾਰੀ, ਮੈਂ ਨਿਰੰਕਾਰ ਨੂੰ ਮੰਨਣ ਵਾਲਾ। ਇੱਕ ਥਾਂ ਤਾਂ ਗੁਰੂ ਸਾਹਿਬ ਨੇ ਐਸਾ ਚੋਜ ਕੀਤਾ ਵੀ ਆਪਣਾ ਅੱਧਾ ਭੇਸ ਮੁਸਲਮਾਨਾਂ ਵਾਲਾ ਤੇ ਅੱਧਾ ਭੇਸ ਹਿੰਦੂਆਂ ਵਾਲਾ, ਪਤਾ ਹੀ ਨਾ ਚੱਲੇ ਵੀ ਹਿੰਦੂ ਹੈ ਇੱਕ ਮੁਸਲਮਾਨ। ਤੇ ਫਿਰ ਵਿਰੋਧ ਦੇ ਵਿੱਚ ਮੁਸਲਮਾਨ ਵੀ ਖੜੇ ਹੋ ਗਏ, ਹਿੰਦੂ ਵੀ ਖੜੇ ਹੋ ਗਏ। ਉਹ ਕਹਿੰਦੇ ਸਾਡੇ ਧਰਮ ਨੂੰ ਰਲਗੜ ਕਰਤਾ, ਉਹ ਕਹਿੰਦੇ ਸਾਡੇ ਧਰਮ ਨੂੰ ਰਲਗੜਤਾ। ਤੇ ਮਹਾਰਾਜ ਸਾਹਿਬ ਅਸਲ 'ਚ ਉਹਨਾਂ ਦਾ ਧਿਆਨ ਹੈ ਆਪਣੇ ਕਨੀ ਖਿੱਚਣਾ ਸੀ, ਕਹਿੰਦੇ ਆ ਜਾਓ ਬਹਿ ਜਾਓ ਬਹਿ ਕੇ ਗੱਲ ਕਰੋ। ਦੱਸ ਦਿੱਤਾ ਫਿਰ इस करके भी गुरु नानक नाल प्यार करन वाले हो तो गुरु नानक पहला सबक यह दिंदा भी द्वेष नहीं करनी किसी नाल। अपना चित दुरास पयो पर अवगुण दरसंत। शास्त्र कहिंदा है कि पराए दे औगुण मनुख नूं कदों दिसण लगदे, कहिंदे जदों अपने मन दे विच फर्क पै जाए उस वेले पराए दे औगुण दिसणगे, वरना औगुण नहीं दिसणगे। हाँ जे औगुण दिसणगे आप नड़े गरीबान में सिरनियां कबर अपने दिसणगे दूसरे दे नहीं, कहिंदे दूसरे दे नाल मेरा की लैण देणा। चंगे बंदे कदी नहीं दिसदे ये गंदगी किस दी है, ये बिस्ता किसी ने किया होया कि जाके लैटरिन बाथरूमां दे विच उत्थे जाके किसी का गंद वेखदे फिरदे भी किदा है, क्यों मतलब की मतलब किसी के गंद तक और किसी के औगणा तक साडा कोई लैण देण नहीं। अपने आप नूं स्वच्छ करन दी लोड़ है, किसी नूं मंदा कहण दी लोड़ नहीं, अपने आप नूं चंगा बनाउण दी लोड़ है। मेहनत इहदे ते करो, चंगा बनण दी कोशिश करो, मंदा कहण दी कोशिश नहीं। ये गुरु नानक दे घर दा संदेश है। तो इस करके महाराज साहब कहिंदे नाम जपण वालिआं सारिआं नूं उवारिआ कीए बचा लिया है।
पार ब्रह्म प्रभ कृपा धारी
ते पार ब्रह्म शब्द दे अर्थ हन, संस्कृत का शब्द है ब्रह्म, संस्कृत है यह, संस्कृत महाराज साहब ने वरत्या है अपनी भाषा में। ब्रह्म का अर्थ है व्यापक, जो सारी जगह ही है, कोई जगह ऐसी नहीं जिथे वो नहीं है। तू सभी थाई जिथे हो जाए, सतगुर मेरा सदा सदा ना आवे ना जाए, सारी जगह है। कलगीधर महाराज कहिंदे दसम दे अंदर, जिमी जमान के बिखे समस्त एक जोत है, न काट है न बाढ़ है न काट बाढ़ होत है, एक रस है सारी जगह। ते ऐसा जिहड़ा ब्रह्म कहिए व्यापक, उहदे नाल शब्द लगिया पार, ये दो शब्द ने एक पार एक उरार, उरले किनारे नूं उरार कहिंदे ने परले किनारे नूं। जे कोई दरिया दे उरले किनारे ते खड़ा है तां ओ उरार खड़ा है, जिहड़ा परले किनारे चला गया उहनूं कहिंदे पार, दरिया पार हो गया। हुण अर्थ बणिया जिहड़ा ब्रह्म पापां और पुन्नां तों पार है, परे है, उत्थे पाप पुन दा कोई लेप नहीं है, जिसनूं उहनूं कहिंदे ने पार ब्रह्म। महाराज साहब जी कहिंदे पार ब्रह्म प्रभ किरपा धारी, मेरे ते उहने किरपा कीती है जिहड़ा पापां पुन्नां तों परे है, जिहड़ा व्यापक है। ओ कौन है? आदि निरंजन है गुरु नानक, धार के मूरत है जग आयो, लोक सुनियो पर लोक सुनियो बिद लोक सुनियो सब दर्शन पायो, संगत पारे उतारन को गुरु नानक साहिब पंथ चलायो, वाहे गुरु गुरु नानक साहिब तार के मूर्त है जगिया। साडा पार ब्रह्म यह है गुरु नानक साहिब कि जदो उरा ने किरपा धारी, धारी की धारण कीती, मेहरबानी कर दिती, जदों
अपना बिरद संभालिया,
उन्होंने अपना बिरद कहिए धर्म संभाल लिया। की धर्म है? उन्हें नहीं देखिया भी ये पापी है, उन्हें नहीं देखिया पुन्नी है, उन्हें एको ही देखिया मेरा की धर्म है, मेरी शरण विच आ गया है, बस मैं इहदा पार उतारा करना है। एक ग्रंथ विच प्राणी भाषा का शब्द लैके सोलह आने, ये सोलह आने का रुपया हुंदा सी जांदी दा पूरा, उहदे ते एक प्रमाण दिता होया है नारायण हरि उपदेश ग्रंथ विच, उहदे लिखिया सोलह आने पाप सोलह आने पुन की है। वह कहिंदा बाकी पैसा दो पैसे चवानी अठानी इस तरह के पाप ने, इस तरह के पुन न, सोलह आने पाप ते सोलह आने पुन की है। बड़ी आला दर्जे की गल लिखी है गुरु प्यारे, उहदे कहिंदे है सोलह आने पाप है, मन लेना कि रब है नहीं, मैं नहीं मनता रब न, कहते सोलह आने पाप है, बाकी दे सारे छोटे पाप न, सब तो बड़ा पाप यह है, एदों बड़ा कोई पाप नहीं संसार विच। ਤੇ 16 ਨੇ ਪੁੰਨ ਹੈ ਜਿਹੜਾ ਰੱਬ ਨੂੰ ਮੰਨ ਲਿਆ ਵੀ ਹੈ, ਮੇਰੇ ਤੋਂ ਭਾਵੇਂ ਜਪ ਹੁੰਦਾ ਨਹੀਂ ਜਪ ਹੁੰਦਾ ਪਰ ਪਰਮਾਤਮਾ ਹੈਗਾ, ਬਸ ਸਮਝ ਬੜੀ 16 ਨੇ ਪੁੰਨ ਹੈ। ਸੋ ਇਸ ਕਰਕੇ ਐਸਾ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹਨੇ ਆਪਣਾ ਬਿਰਧ ਕੀ ਹੈ ਧਰਮ ਸੰਭਾਲ ਲਿਆ ਹੈ।
ਹੋਈ ਰਾਜੇ ਰਾਮ ਕੀ ਰਖਵਾਲੀ,
ਜਦੋਂ ਰਾਮ ਕਹਿੰਦੇ ਨੇ, ਰਾਮ ਚਾਰ ਕਿਸਮ ਦਾ ਮੰਨਿਆ ਗਿਆ, ਜੈਸਾ ਗੁਰਬਾਣੀ ਦੇ ਅੰਦਰ ਸ਼ਬਦ ਹੋਵੇ ਉਹਦਾ ਵੈਸਾ ਅਰਥ ਕਰਨਾ ਚਾਹੀਦਾ। ਰਾਮ ਦੀ ਪਰਿਭਾਸ਼ਾ ਦੇ ਵਿੱਚ ਚਾਰ ਪ੍ਰਕਾਰ ਦਾ ਰਾਮ ਜਲਣ ਭਗਤ ਨੇ ਮਾਝੇ ਦੇ ਵਿੱਚ ਹੋਇਆ, ਗੁਰੂ ਹਰਗੋਬਿੰਦ ਸਾਹਿਬ ਦਾ ਇਹ ਸ਼ਿਸ਼ ਹੋਇਆ, ਬੜਾ ਖੁੱਲ੍ਹਾ ਖੁਲਾਸਾ ਸੀ, ਖੁੱਲੀਆਂ ਗੱਲਾਂ ਮਹਾਰਾਜ ਨੂੰ ਵੀ ਕੀਤੀਆਂ ਇੱਕ ਦੋ ਨੇ। ਮਹਾਰਾਜ ਨੇ ਪੁੱਛਿਆ ਸੀ, ਇਹ ਮਹਾਰਾਜ ਕਹਿੰਦੇ ਜਲਣਾ, ਉਹ ਜਲਣ ਤੋਂ ਸਾਧ ਮਹਾਨ, ਕਹਿੰਦੇ ਮੈਂ ਤੈਨੂੰ ਮੰਨਦਾ ਤੂੰ ਬਹੁਤ ਵੱਡਾ ਸਾਧ ਹੈ ਗੁਰੂ ਹਰਗੋਬਿੰਦ ਸਿੰਘ ਦੇ। ਕਹਿੰਦੇ ਜਲਣਾ ਮੈਨੂੰ ਇੱਕ ਗੱਲ ਦੱਸ ਵੀ ਇਹ ਤੁਰਕਾਂ ਦਾ ਮੈਂ ਵਿਗਾੜਿਆ ਕੁਛ ਨਹੀਂ, ਵੀ ਇਹ ਕੁੱਤਿਆਂ ਦੀ ਤਰ੍ਹਾਂ ਇਹ ਅਲੀ ਅਲੀ ਕਰਕੇ ਮੇਰੇ ਦੁਆਲੇ ਕਿਉਂ ਹੁੰਦੇ ਨੇ, ਕੀ ਗੱਲ ਹੈ ਵੀ ਮੈਂ ਇਹਨੂੰ ਵਿਗਾੜਿਆ ਤਾਂ ਕੁਛ ਨਹੀਂ ਹੈ, ਇਹ ਟੋਂ ਟੋਂ ਕਰੀ ਜਾਂਦੇ ਨੇ ਮੇਰੇ ਦੁਆਲੇ। ਕਹਿੰਦੇ ਮਹਾਰਾਜ ਗੱਲ ਇਹ ਹੈ ਤੁਸੀਂ ਆਪੇ ਆਪਣੇ ਪਾਵੇ ਦੇ ਨਾਲ ਕੁੱਤੀ ਬਣੀ ਹੋਈ ਹੈ, ਮਤਲਬ ਕੀ ਹੈ ਮਾਇਆ ਅੰਗੀਕਾਰ ਕੀਤੀ ਹੋਈ ਹੈ, ਇਹ ਪੁਆੜੇ ਸਾਰੇ ਮਾਇਆ ਦੇ ਹੈ, ਇਹ ਪੁਆੜੇ ਸਾਰੇ ਚੌਧਰ ਦੇ ਹੈ, ਇਸ ਕਰਕੇ ਇਹਨਾਂ ਨੇ ਟੋਂ ਟੋਂ ਕਰਨਾ, ਮਹਾਰਾਜ ਤੁਸੀਂ ਆਪਣਾ ਕੰਮ ਕਰੇ ਚਲੋ। ਉਹ ਜਲਣ ਬੜਾ ਇੱਕ ਮਾਨ, ਉਹਨੇ ਲਿਖਿਆ ਹੈ ਕਹਿੰਦਾ ਚਾਰ ਪ੍ਰਕਾਰ ਦਾ ਰਾਮ ਹੈ। ਕਿਸੇ ਨੇ ਪੁੱਛਿਆ ਸੀ ਤੂੰ ਕੀ ਕਰਦਾ, ਕਹਿੰਦਾ ਰਾਮ ਰਾਮ। ਕਹਿੰਦੇ ਜਾਣਦਾ ਵੀ ਰਾਮ ਕੀ ਹੁੰਦਾ, ਕਹਿੰਦਾ ਏਕ ਰਾਮ ਦਸ਼ਰਥ ਕਾ ਬੇਟਾ, ਇਹ ਤ੍ਰੇਤੇ ਵਿੱਚ ਹੋਇਆ, ਦਸ਼ਰਥ ਦਾ ਪੁੱਤਰ ਸੀ, ਇੱਕ ਤਾਂ ਉਹ ਰਾਮ ਹੈ। ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮਹਿ ਲੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭ ਹੂੰ ਤੇ ਨਿਆਰਾ। ਕਹਿੰਦਾ ਰਾਮ ਚਾਰ ਕਿਸਮ ਦਾ, ਗੁਰਬਾਣੀ ਦੇ ਵਿੱਚ ਜਿਹੜਾ ਰਾਮ ਜਿਹੜਾ ਆਵੇ ਉਹਦਾ ਉਹੀ ਅਰਥ ਹੈ। ਰਾਮ ਦਾ ਮਤਲਬ ਰਮਣ ਰਾਮ ਤੇ ਰਾਮ ਕਹੇ, ਸਾਰੀ ਜਗ੍ਹਾ ਰਮਣ ਕਰ ਰਿਹਾ, ਕੋਈ ਜਗ੍ਹਾ ਇਹੋ ਜਿਹੀ ਨਹੀਂ ਜਿੱਥੇ ਉਹ ਨਹੀਂ ਹੈ। ਤੇ ਐਸਾ ਜਿਹੜਾ ਰਾਜਾ ਨਾਮ ਹੈ ਪ੍ਰਕਾਸ਼ ਦਾ, ਰਮੇ ਹੋਏ ਪਰਮਾਤਮਾ ਪ੍ਰਕਾਸ਼ ਰੂਪ ਦੀ ਰੱਖਿਆ ਵਾਲੀ ਕਿਰਪਾ ਹੋ ਗਈ। ਕਹਿੰਦੇ ਜਿਸ ਵੇਲੇ ਜਗਿਆਸੂ ਤੇ ਰਖਵਾਲੀ ਹੋ ਗਈ ਉਸ ਦੀ ਰੱਖਿਆ ਕਰਨ ਵਾਲੀ,
ਸੁਖ ਸਹਿਜ ਆਨੰਦ ਗੁਣ ਗਾਵਹੋ,
ਤੇ ਉਸ ਵੇਲੇ ਫੇਰ ਸੁਤੇ ਸਿੱਧ, ਸਹਿਜ ਸੁੱਖ ਹੁੰਦੇ ਸੋਤੇ ਸਿੱਧ, ਸਹਿਜ ਨਾਮ ਗਿਆਨ ਦਾ ਵੀ ਹੈ, ਗਿਆਨ ਦੇ ਵਿੱਚ ਸੁੱਖ ਹੈ, ਸੁੱਖ ਹੈ ਅਗਿਆਨ ਦੇ ਵਿੱਚ ਦੁੱਖ ਹੈ, ਸੁਖ ਸਹਿਜ ਤੇ ਫਿਰ ਆਤਮਕ ਆਨੰਦ ਪ੍ਰਾਪਤ ਹੋ ਗਿਆ। ਤੇ ਉਸ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਵੋ, ਉਹਦੀ ਖੂਬੀਆਂ ਜਿਹੜੀਆਂ ਸ੍ਰਿਸ਼ਟ ਉਹਦੇ ਗੁਣ ਗਾਵੋ ਪਰਮੇਸ਼ਰ ਦੇ।
ਮਨ ਤਨ ਦੇਹ ਸੁਖਾਲੀ,
ਤੇ ਮਨ ਵੀ ਤਨ ਵੀ ਤੇ ਦੇਹ ਵੀ ਤਿੰਨ ਚੀਜ਼ਾਂ ਕਹਿ ਦਿੱਤੀਆਂ। ਇੱਥੇ ਸਾਧ ਸਿੰਘ ਜੀ ਦੇਹ ਕਹਿੰਦੇ ਨੇ ਸਰੀਰ ਨੂੰ, ਤਨ ਕਹਿੰਦੇ ਨੇ ਅੰਤਸ਼ਕਰਨ ਨੂੰ, ਮਨ ਕਹਿੰਦੇ ਅੰਤਸ਼ਕਰਨ ਦੀ ਕਲਪਨਾ ਵਿਵਰਤੀ ਨੂੰ। ਇਸ ਕਰਕੇ ਮਨ ਅਲੱਗ, ਅੰਤਸ਼ਕਰਨ, ਅੰਤਸ਼ਕਰਨ ਦਾ ਇੱਕ ਹਿੱਸਾ ਕਲਪਨਾ ਵਿਵਰਤੀ, ਉਹਨੂੰ ਮਨ ਕਿਹਾ। ਕਹਿੰਦੇ ਜਦੋਂ ਮਨ ਸੁਖੀ ਹੋ ਗਿਆ ਤਾਂ ਸਰੀਰ ਵੀ ਸੁਖੀ ਹੋਈ ਹੈ, ਜੇ ਮਨ ਸੁਖੀ ਨਹੀਂ ਤਾਂ ਸਰੀਰ ਦਾ ਸੁੱਖ ਕੱਖ ਦਾ ਵੀ ਨਹੀਂ ਹੈ। ਇਸ ਕਰਕੇ ਫਿਰ ਤੇਰੀ ਦੇਹ ਵੀ ਔਰ ਤੇਰਾ ਅੰਤਸ਼ਕਰਨ ਵੀ ਤੇਰਾ ਮਨ ਵੀ ਇਹ ਸਭ ਕੁਝ ਸੁਖਾਲਾ ਸੌਖਾ ਹੋ ਜਾਏਗਾ ਜੇ ਤੂੰ ਪਰਮਾਤਮਾ ਦੇ ਨਾਲ ਜੁੜਿਆ ਰਹੇਗਾ।
ਰਹਾਉ
ਦੇ ਕਹਿੰਦੇ ਹਨ ਜੀ,
ਪਤ ਦੋ ਉਧਾਰਨ ਸਤਿਗੁਰ ਮੇਰਾ,
ਇਹ ਪੰਕਤੀ ਸਾਰੀ ਪੜ੍ਹ ਦੋ ਜਾਂਦਾ ਜੀ,
ਮੋਹਿ ਤਿਸ ਕਾ ਪਰਵਾਸਾ।
ਤੇ ਇਸ ਪੰਕਤੀ ਦੇ ਵਿੱਚ ਇਸ਼ਾਰਾ ਦਿੱਤਾ ਹੈ ਕਿ ਮੇਰਾ ਸਤਿਗੁਰੂ ਜਿਹੜਾ ਹੈ ਉਹਦੇ ਵਿੱਚ ਖੂਬੀਆਂ ਤਾਂ ਬਹੁਤ ਨੇ, ਇੱਕ ਬਹੁਤ ਵੱਡੀ ਇਹ ਖੂਬੀ ਹੈ ਕਿ ਪਾਪੀਆਂ ਨੂੰ ਪਵਿੱਤਰ ਕਰ ਦਿੰਦਾ, ਇਹ ਖੂਬੀ ਸਭ ਤੋਂ ਵੱਡੀ ਹੈ। ਪਤ ਦੋ ਉਦਾਹਰਣ ਸਤਿਗੁਰ ਮੇਰਾ, ਮੇਰਾ ਸਤਿਗੁਰੂ ਪਾਪੀਆਂ ਨੂੰ ਪਵਿੱਤਰ ਕਰ ਦਿੰਦਾ। ਮੋਹਿ ਤਿਸ ਕਾ ਪਰਵਾਸਾ, ਮੈਨੂੰ ਇਸ ਗੱਲ 'ਤੇ ਯਕੀਨ ਹੈ, ਪੂਰਾ ਵਿਸ਼ਵਾਸ ਹੈ, ਭਰੋਸਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਇੱਕ ਬੜਾ ਕਟਾਕਸ਼ ਵਰਤਿਆ ਹੈ ਸਿੱਖਿਆ ਸਾਨੂੰ ਦੇਣ ਵਾਸਤੇ। ਭਾਈ ਸਾਹਿਬ ਜੀ ਆਪਣੇ ਜੁੰਮੇ ਲੈ ਕੇ ਗੱਲ ਕਰਦੇ ਹੈ, ਉਹ ਕਹਿੰਦਾ ਮੈਂ, ਭਾਈ ਗੁਰਦਾਸ ਸਾਹਿਬ ਕਹਿੰਦੇ, ਜਿਉਂ ਮੈਂ ਵਿਚਾਰਦਾ ਵਿਚਾਰਦਾ ਗ੍ਰੰਥ ਪੜ੍ਹਦਿਆਂ ਪੜ੍ਹਦਿਆਂ ਮੇਰੇ ਸਾਹਮਣੇ ਇੱਕ ਗੱਲ ਆਈ ਕਿ ਵਾਰ ਵਾਰ ਮੈਨੂੰ ਪਤਾ ਚੱਲਿਆ कि जिहड़ा परमात्मा है भगत बच्चल है। भगत बच्चल का मतलब है भी भगतां दा प्यारा है, भगतां नूं प्यार करन वाला है। बच्चल दा अर्थ प्यार, भगत बच्चल भगतां दा प्यारा। भाई साहब कहिंदे मैं तां उस वेले जीवन की ढेरी ढा के बह गया कि रब्बा मेरा की बनेगा, मैं किहड़ा भगत हाँ, इहदा मतलब तू मैनू प्यार नहीं करेगा। भाई साहब की रचना की गल है, कहिंदा मेरा चित उदास हो गया, जीवन की ढेरी ढा के बह गया कि गुरदास तेरा बनेगा कि तू किहड़ा भगत है, रब ने तेनू प्यार नहीं करना। कहण लगे भगत बचल सुन हो तो निराश हृदय। मैं निराश हो गया, अपनी जिंदगी तो निराश हो गया। कहिंदा फिर मैं जदों पढ़िया इस तों अगे, कहिंदे मैनू परमात्मा की एक खूबी लभ गई कि पतत पावन भी है वह, मतलब कि पापियां नूं पवित्र करन वाला। भाई साहब ने फिर पंक्ति लिख दित्ती नाल, भगत बचल सुन हो तो निराश हृदय, पतत पावन सुन आसा और धार हो। कहिंदा उस वेले आसा की एक किरण जा गया ही। लै ये कि गल है गुरदास, जे तू भगत नहीं है तू पापी तो हैगा, तू अपने पापी होने ते माण कर, जे तू पापी है तो फिर ओदा नाम पतत पावन है। हां एक पाप ना करी होर अनंत पाप हो गए, कोई बात नहीं। कि उहदे चरणां दे नाल जुड़न दा उद्यम करदा रही, ते चरणां नाल टुटण दा पाप ना कदे भी करी, ते आसा ना छड़ी, उहदा नाम पतत पावन है। यह नाम मिले ही कहिंदा साडे करके है। भाई साहब ने पंक्ति पूरी कर दित्ती। रविदास नूं एक बारी सरगुण सरूप धारण करके रब ने कहा, रविदास ते तू जिहड़ा इह शब्द उच्चारण कीता, तोही मोही मोही तोही अंतर कैसा, कनक कट जल तरंग जैसा। ये क्यों कहा था, तेरा ते मेरा कोई अंतर है नहीं? कहिंदा ना जी कोई अंतर नहीं। कहिंदे हैगा, है दसो कि ना? कहिंदे मैं भगवान तू भगत, ये फर्क नहीं, तू भगवान बन गया। फर्क तो वह हुंदा जिहड़ा बराबर दा होवे। वह कहिंदा भगवान देखो गल यह है, इन्ना क फर्क तो मैं भी मनदा है कि तू सोने का बहुत बड़ा पहाड़ है, तो मैं सोने का माड़ा जा किणकैक कनक, सोने का एक अंश है मैं, कनक कटक जा फिर जल तरंग, तू समुंदर पानी का, तो मैं पानी की एक बूंद हाँ, तो तेरे ही पानी तो पानी ही है, चाहे बूंद बिच हो चाहे समुद्र बिच हो, सोना तो सोना ही है, चाहे ढेर हो चाहे ककण बिच हो, ते की फर्क पैंदा है? ते तेरी अंश मेरे बिच होण करके है, तो आत्मा रूप करके तेरा ही। कहिंदे नहीं रविदास, तू पाप करन वाला ते मैं पाप तो मुक्त हाँ। कहिंदे वे एक गल ध्यान कर लै भी, मेरे नाल जिहड़ी इस प्रकार की तू विचार करदा रब्बा, भई मैनू एक गल दस, जौ पै हम ना पाप करंता, आहे अनंता पतत पावन नाम कैसे हुंता। जे असी पाप कीते ए साडी बहादरी है, तेरा नाम पतत पावन पा दिता असी, तेनू पुछदा कौन पतत पावन, कौन कहिंदा तेनू? साडे करके है, असी पाप कीते तू पतत पावन बनिया। रविदास नूं कुट के छाती नाल ला लिया, कहिंदे बस, कहिंदे मैं एक तेनू वेखदा सी। ते पतत उदाहरण सतगुर मेरा, मोहि तिसका भरोसा, मैनू उस दा भरोसा है। बड़े बड़े कोड़ी महाराज ने जा जाके बख्शे, बड़े बड़े दुराचारियों नू बख्शिया। एक गल जरूर कहिंदा सी गुरु, अज तक जो कीते माफ, कहिंदे इस तो अगे ना करे। इस्लाम दी एक गल मेरे याद आ गई, समा अजे हैगा अपने कोल, उस तों बाद समाप्ति दी पंक्ति है। मुहम्मद साहब नूं उहदी उम्मत दे लोग कट्ठे होए, आपां इउं कह लईए जिवें आपां गुरसिख कट्ठे होए, गुरु साहब नूं बेनती करी, उह भाशा थोड़ी जी होर रखणी पैंदी है। कहिंदे मुहम्मद साहब दी उम्मत दे लोग कट्ठे होए, मुहम्मद साहब दा रिश्तेदार सी उहनां दा साला, ਉਹਨੂੰ ਉਮਤ ਦੇ ਕੁਛ ਲੋਕਾਂ ਨੇ ਕਿਹਾ ਵੀ ਦੇਖ ਐਡਾ ਵੱਡਾ ਪ੍ਰਤਾਪ ਹੈ ਹਜ਼ੂਰ ਮੁਹੰਮਦ ਸਾਹਿਬ ਦਾ ਵੀ ਅਸੀਂ ਕੁਝ ਪੁੱਛਣਾ ਚਾਹੁੰਦੇ ਪਰ ਹਿੰਮਤ ਨਹੀਂ ਪੈਂਦੀ। ਤੇਰੀ ਰਿਸ਼ਤੇਦਾਰੀ ਵੀ ਹੈ ਇਸ ਕਰਕੇ ਸਾਡੇ ਵੱਲੋਂ ਤੂੰ ਨੁਮਾਇੰਦਾ ਬਣ ਕੇ ਪੁੱਛਦੇ ਇੱਕ ਗੱਲ ਹੈ ਕੀ ਕਹਿੰਦੇ ਦੋ ਗੱਲਾਂ ਪੁੱਛਣੀਆਂ ਪੁੱਛੋ ਦੱਸ ਦਿੱਤੀਆਂ ਇਹ ਦੋਨੇ ਗੱਲਾਂ। ਮੁਹੰਮਦ ਸਾਹਿਬ ਦੀ ਉਮਰ ਦੇ ਲੋਕ ਬੈਠੇ ਤੇ ਸਾਲਾ ਮੂਹਰੇ ਬੈਠਾ ਤੇ ਉਹਨੇ ਬੈਠੇ ਬੈਠੇ ਨੇ ਕਿਹਾ ਹਜ਼ੂਰ ਇੱਕ ਗੁਜ਼ਾਰਿਸ਼ ਹੈ। ਕਹਿੰਦੇ ਦੱਸੋ। ਕਹਿੰਦੇ ਤੁਹਾਡੀ ਉਮਰ ਦੇ ਲੋਕ ਪੁੱਛਣਾ ਚਾਹੁੰਦੇ ਹੈ ਵੀ ਸੰਸਾਰ ਦੇ ਵਿੱਚ ਸਭ ਕੁਛ ਖੁਦਾ ਹੀ ਕਰਦਾ ਕਿ ਜਾਂ ਕਿਤੇ ਬੰਦਾ ਵੀ ਕਰਦਾ ਕੁਛ। ਕਹਿੰਦੇ ਹੋਰ। ਕਹਿੰਦੇ ਦੂਸਰਾ ਸਵਾਲ ਇਹ ਹੈ ਵੀ ਜਿੰਨੇ ਗੁਨਾਹ ਕੀਤੇ ਨੇ ਉਹ ਮਾਫ ਵੀ ਹੋ ਸਕਦੇ ਆ ਕਿ ਸਾਰਿਆਂ ਦੀ ਸਜ਼ਾ ਮਿਲੇਗੀ। ਕਹਿੰਦੇ ਹੋਰ। ਕਹਿੰਦੇ ਨਹੀਂ ਜੀ ਬਸ ਦੋ ਸਵਾਲ। ਮੁਹੰਮਦ ਸਾਹਿਬ ਕਹਿੰਦੇ ਐਸੈਲ ਸਵਾਲ ਕਰਨ ਵਾਲੇ ਐਸੈਲ ਸਵਾਲ ਦਰੁਸਤ ਤੇ ਤਰੀਕਾ ਗਲਤ। ਜੀ ਮੈਂ ਸਮਝਿਆ ਨਹੀਂ। ਕਹਿੰਦੇ ਸਵਾਲ ਤਾਂ ਠੀਕ ਹੈ ਤੇਰਾ ਪਰ ਤੇਰਾ ਸਵਾਲ ਕਰਨ ਦਾ ਤਰੀਕਾ ਗਲਤ ਹੈ। ਕਹਿੰਦੇ ਜੀ ਮੈਂ ਸੁਧਾਰ ਲੈਂਦਾ ਮੈਂ ਦੱਸੋ। ਕਹਿੰਦੇ ਸਵਾਲੀ ਕਦੇ ਵਹਿੰਦਾ ਨਹੀਂ ਹੁੰਦਾ ਉੱਠ ਕੇ ਖੜਾ ਹੁੰਦਾ ਹੁੰਦਾ। ਕਹਿੰਦੇ ਜੀ ਲਓ ਉੱਠ ਕੇ ਖੜਾ ਹੋ ਗਿਆ ਹੈ ਜੀ ਹੁਣ। ਕਹਿੰਦੇ ਅਜੇ ਵੀ ਪੂਰਾ ਠੀਕ ਨਹੀਂ ਹੋਇਆ ਤੂੰ ਹੈ ਜੀ ਦੱਸੋ। ਕਹਿੰਦੇ ਇੱਕ ਲੱਤ ਦੇ ਭਾਰ ਹੋ ਕੇ ਫਿਰ ਮੈਨੂੰ ਸਵਾਲ ਕਰ ਦੇ। ਇਹ ਤਰੀਕੇ ਨੇ ਸਤਿਪੁਰਸ਼ਾਂ ਦੇ ਜਵਾਬ ਦੇ। ਉਹਨੇ ਇੱਕ ਲੱਤ ਦੇ ਭਾਰ ਹੋ ਗਿਆ। ਕਹਿੰਦੇ ਜੀ ਹੁਣ। ਕਹਿੰਦੇ ਹੁਣ ਥੋੜ੍ਹੀ ਜਿਹੀ ਇੱਕ ਖੇਚਲ ਹੋਰ ਕਰ। ਕਹਿੰਦੇ ਕੀ? ਕਹਿੰਦੇ ਹੁਣ ਦੂਜੀ ਲੱਤ ਵੀ ਚੱਕ ਲੈ। ਕਹਿੰਦਾ ਮੁਹੰਮਦ ਸਾਹਿਬ ਜਿਵੇਂ ਤੁਹਾਡਾ ਰਿਸ਼ਤੇਦਾਰੀ ਵਿੱਚ ਮੇਰੀ ਭੈਣ ਤੁਹਾਡੇ ਘਰ ਹੈ ਤੁਸੀਂ ਮੇਰੇ ਭਣੋਈਏ ਲੱਗਦੇ ਹੋ ਸਭਾ 'ਚ ਬੈਠੇ ਤਾਂ ਨਹੀਂ ਨਾ ਮਖੌਲ ਕਰੀਦਾ ਹੁੰਦਾ। ਰਿਸ਼ਤੇਦਾਰੀ ਆਪਣੀ ਥਾਂ 'ਤੇ ਹੈ ਇਹ ਕੀ ਤੁਸੀਂ ਮਜ਼ਾਕ? ਮੈਂ ਸਵਾਲ ਕੀਤਾ ਜਿਹੜਾ ਤੁਹਾਡੀ ਉਮਰ ਦੇ ਲੋਕਾਂ ਦਾ ਤਾਂ ਤੁਸੀਂ ਜਵਾਬ ਇਹਨੂੰ। ਮੁਹੰਮਦ ਕਹਿੰਦੇ ਘਬਰਾ ਗਿਆ ਤੇਰੇ ਸਵਾਲ ਦਾ ਉੱਤਰ ਹੀ ਦਿੱਤਾ ਬਹਿ ਜਾ। ਇੱਕ ਲੱਤ ਚਟਣੀ ਤੇਰੇ ਬੱਸ ਵਿੱਚ ਸੀ? ਕਹਿੰਦੇ ਹਾਂ। ਕਹਿੰਦੇ ਦੂਜੀ ਚੇਰੀ ਚੱਕਣੀ ਬੱਸ ਵਿੱਚ ਨਹੀਂ ਸੀ। ਮਨੁੱਖੀ ਜਾਮੇ ਵਿੱਚ 50% 50% ਅਧਿਕਾਰ ਖੁਦਾ ਨੇ ਬੰਦੇ ਨੂੰ ਦਿੱਤੇ ਆ ਕਰਨ ਦੇ। ਉੱਥੇ ਬੰਦੇ ਨੂੰ ਕਿਹਾ ਜਾਂਦਾ ਆ ਕਰ, ਤਾਂ ਇਹਨੂੰ ਸਿੱਖਿਆ ਦਿੱਤੀ ਜਾਂਦੀ ਹੈ। ਸਾਡੇ ਤਾਂ ਇਹੋ ਜਿਹੇ ਬਰਮ ਗਿਆਨੀ ਪੈਦਾ ਹੋ ਗਿਆ, ਸਭ ਕੁਝ ਹੀ ਰੱਬੇ ਕਰਾਉਂਦਾ, ਗੁਰਦੁਆਰੇ ਲਿਜਾਊਗਾ ਚਲੇ ਜਾਵਾਂਗੇ, ਕੋਈ ਨਹੀਂ ਰੱਬ ਦਾ ਫਿਰ ਚਾਰ ਬੰਦਿਆਂ ਦੇ ਕੰਨੇ 'ਤੇ ਚਾੜ ਕੇ ਲੈ ਕੇ ਜਾਊਗਾ ਫਿਰ ਤੈਨੂੰ। ਇਹ ਕਿੱਧਰ ਦਾ ਗਿਆਨ ਹੈ ਤੁਹਾਡਾ? ਸਿੱਖਿਆ ਕਿਉਂ ਹੈ ਫਿਰ, ਕਾਹਦੇ ਵਾਸਤੇ ਹੈ? ਜਿਵੇਂ ਘਰ ਦੇ ਵਿੱਚ ਬੱਚਾ ਨੌਜਵਾਨ ਹੋ ਗਿਆ, ਮੈਂ ਦੇਖਦਾ ਵੀ ਮੇਰਾ ਬੱਚਾ ਕਾਰੋਬਾਰ ਸੰਭਾਲਣ ਯੋਗ ਹੈ, ਜ਼ਮੀਨ ਸੰਭਾਲ ਸਕਦਾ ਹੈ, ਜ਼ਮੀਨ ਦਾ ਚਕੋਤਾ ਲਿਆ ਸਕਦਾ ਹੈ, ਲੈਣ ਦੇਣ ਕਰ ਸਕਦਾ ਹੈ। ਮੈਂ ਆਪਣੇ ਬੇਟੇ ਨੂੰ ਸਾਰਾ ਕੁਛ ਸਾਂਭ ਦਿੱਤਾ, ਅਸਲੀਅਤ ਹੈ, ਪਰ ਜ਼ਮੀਨ ਅਜੇ ਵੀ ਮੇਰੇ ਨਾਂ ਹੈ, ਜ਼ਮੀਨ ਮੇਰੇ ਨਾਂ ਹੈ। ਇਸੇ ਤਰ੍ਹਾਂ ਖੁਦਾ ਨੇ 50% ਅਧਿਕਾਰ ਆਪਣੇ ਕੋਲ ਗਿਆ, 50% ਮਨੁੱਖੀ ਜਾਮੇ ਨੂੰ ਦੇ ਦਿੱਤਾ ਹੈ। ਕਹਿੰਦੇ ਇਹ ਜਵਾਬ ਇਸੀ ਤਰ੍ਹਾਂ ਇੱਕ ਲੱਤ ਚੱਕੀ ਦੂਜੀ ਨਹੀਂ ਚੱਕ ਸਕਦਾ। ਕਹਿੰਦੇ ਚਿੱਟਿਆ। ਕਹਿੰਦੇ ਦੂਸਰਾ ਸਵਾਲ, ਦੂਸਰਾ ਇਹ ਸੀ ਜੀ ਵੀ ਸਾਰੇ ਗੁਨਾਹ ਜਿੰਨੇ ਕੀਤੇ ਨੇ ਉਹਨਾਂ ਦੀ ਸਜ਼ਾ ਹੋਏਗੀ ਕਿ ਮਾਫ਼ੀ ਹੋ ਸਕਦੇ ਨੇ? ਕਹਿੰਦੇ ਹਾਂ। ਖੁਦਾ ਨੇ ਮੈਨੂੰ ਅਲਾਮ ਉਤਰਿਆ, ਮੈਨੂੰ ਖੁਦਾ ਨੇ ਆਕਾਸ਼ਬਾਣੀ ਦੁਆਰਾ, ਅਸੀਂ ਆਕਾਸ਼ਬਾਣੀ ਕਹਿੰਦੇ ਹਾਂ, ਉਹ ਅਲਾਮ ਕਹਿੰਦੇ। ਕਹਿੰਦੇ ਮੈਨੂੰ ਖੁਦਾ ਦੀਆਂ ਆਇਤਾਂ ਦੇ ਵਿੱਚ, ਮੈਨੂੰ ਖੁਦਾ ਵੱਲੋਂ ਜਿਹੜਾ ਪੈਗਾਮ ਆਇਆ ਉਹਦੇ ਵਿੱਚ ਲਿਖਿਆ ਹੈ ਕਿ ਜਿਸ ਵੇਲੇ ਵੱਡੇ ਤੋਂ ਵੱਡਾ ਗੁਨਾਹ ਕਰਨ ਵਾਲਾ ਇੱਕ ਵਾਰੀ ਗੁਨਾਹਾਂ ਤੋਂ ਤੌਬਾ ਕਰ ਲਵੇ, ਕਹਿੰਦੇ ਮੈਂ ਉਹਦੇ ਜਨਮਾਂ ਜਨਮਾਤਰਾਂ ਦੇ ਸਾਰੇ ਬਖਸ਼ ਦਿੱਤੇ ਸਾਰੇ, ਪਰ ਇੱਕ ਸ਼ਰਤ ਹੈ ਉਸ ਤੋਂ ਬਾਅਦ ਅੱਗੇ ਗੁਨਾਹ ਨਾ ਕਰੇ। ਤੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਲਿਖਿਆ? ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਦੇਖੋ ਸਾਰਿਆਂ ਸਤਿਪੁਰਸ਼ਾਂ ਤਰੀਕੇ ਅਲੱਗ ਅਲੱਗ ਹੋ ਸਕਦੇ ਨੇ, ਇਸ ਕਰਕੇ ਵੀ ਮੈਂ ਕਦੇ ਨਫ਼ਰਤ ਨਹੀਂ ਕੀਤੀ ਵੀ ਮੈਂ ਕੁਰਾਨ ਨਹੀਂ ਪੜ੍ਹਨੀ, ਮੈਂ ਮੁਹੰਮਦ ਸਾਹਿਬ ਦਾ ਜੀਵਨ ਨਹੀਂ ਪੜ੍ਹਨਾ, ਮੈਂ ਰਾਮ ਕ੍ਰਿਸ਼ਨ ਨੂੰ ਨਹੀਂ ਪੜ੍ਹਨਾ, ਉਹ ਹਿੰਦੂਆਂ ਦੇ। ਮੇਰੇ ਮਨ ਦੇ ਵਿੱਚ ਮਹਾਰਾਜ ਨੇ ਕਦੇ ਇਹ ਮੈਲ ਲਿਆਂਦੀ ਨਹੀਂ, ਚੰਗੀ ਚੀਜ਼ ਜਿੱਥੇ ਹੈ ਉੱਥੇ ਲੈ ਲੈਣੀ ਹੈ, ਗੁਰੂ ਗ੍ਰੰਥ ਸਾਹਿਬ ਦੀ ਸਾਰੀਆਂ ਬੋਲਾਂ ਨੇ। ਅਤੇ ਇਸ ਕਰਕੇ ਪਤਿਤ ਉਦਾਹਰਨ ਸਤਿਗੁਰ ਮੇਰਾ ਮੋਹਿ ਤਿਸਕਾ ਪ੍ਰਵਾਸਾ, ਇਹਦੇ ਤੇ ਭਰੋਸਾ ਰੱਖੋ। ਅੱਗੇ ਹੁਣ ਸਮਾਪਤੀ ਕਰਦੇ ਨੇ ਜੀ।
ਵਖਸ਼ ਲਈ ਸਭ ਸੱਚਾ ਸਾਹਿਬ, ਸੁਣ ਨਾਨਕ ਕੀ ਅਰਦਾਸਾ।
ਤੇ ਜਗਿਆਸੂ ਦੀ ਅਰਦਾਸ ਅਰਜ ਜਮਾਂ ਦਾਸ ਨੂੰ ਅਰਦਾਸ ਕਹਿੰਦੇ ਨੇ, ਤੇ ਜਿਹੜੀ ਅਰਜ ਹੈ ਉਹਦੀ ਪਰਿਭਾਸ਼ਾ ਚ ਆਉਂਦੀ ਹੈ। ਤੇ ਨਾਨਕ ਗੱਦੀ ਵਾਸ ਸ਼ਬਦ ਹੈ, ਜਦੋਂ ਰਾਤ ਦਿਵਸ ਕੇ ਕੂਕ ਨੇ ਕਬੂ ਤੋਂ ਸੁਣੇ ਪੁਕਾਰ, ਬਖਸ਼ ਲਏ। ਸਭ ਸੱਚੇ ਸਾਹਿਬ ਸੱਚਾ ਮਾਲਕ ਜਿਹੜਾ ਹੈ ਉਹ ਵਾਹਿਗੁਰੂ ਹੈ, ਕਹਿੰਦੇ ਉਹ ਫਿਰ ਸਾਰੇ ਗੁਨਾਹਾਂ ਨੂੰ ਬਖਸ਼ ਲੈਂਦਾ। ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਾ। ਸੋ ਆਓ ਹੁਣ ਇੱਥੇ ਸਮਾਪਤੀ ਹੈ, ਗੁਰੂ ਕਿਰਪਾ ਕਰੇ। ਕੱਲ੍ਹ ਕਥਾ ਨਹੀਂ ਹੋਏਗੀ ਦੁਪਹਿਰ ਦੇ ਵੇਲੇ, ਕਿਉਂਕਿ ਇੱਥੇ ਸ਼ਾਦੀ ਦਾ ਪ੍ਰੋਗਰਾਮ ਰੱਖਿਆ ਹੋਇਆ, ਇਸ ਕਰਕੇ ਸ਼ਾਮ ਦੇ ਵਕਤ ਹੀ ਚੱਲਦੀ ਰਹੇਗੀ। ਔਰ ਸੋਮਵਾਰ ਤੇ ਸਰੀਰ ਦੀ ਤੰਦਰੁਸਤੀ ਵਾਸਤੇ ਵਿਚਾਰਾਂ ਜਿਹੜੀਆਂ ਨੇ, ਅਤੇ ਇੱਥੇ ਬਲਕਿ ਤੁਹਾਡੇ ਕੋਲ ਖੁੱਲ੍ਹਾ ਟਾਈਮ ਹੈ, ਉੱਥੇ ਬੜਾ ਇੱਕ ਤਾਂ ਕਥਾ ਦਾ ਭੋਗ ਪਾਉਣਾ ਸੀ, ਕਾਹਲੀ ਕਾਹਲੀ ਦੇ ਵਿੱਚ ਕੁਛ ਕੰਮ ਹੋਇਆ ਜਿਹੜਾ ਚੰਗਾ ਨਹੀਂ ਹੋਇਆ, ਅਤੇ ਤੁਸੀਂ ਗੱਫਾ ਇਹ ਤਕੜੇ ਹੋ ਕੇ ਲੁੱਟਣਾ। ਔਰ ਤੁਸੀਂ ਦੇਖੋਗੇ ਵੀ ਪੰਜਾਂ ਸੱਤਾਂ ਮਹੀਨਿਆਂ ਦੇ ਵਿੱਚ ਰਿਜ਼ਲਟ ਦੇਖੋ ਤੁਸੀਂ ਕਿਸੇ ਨਿੱਕੇ ਨਿੱਕੇ ਨੁਸਖੇ ਨੇ ਜਿਹਦੇ ਵਿੱਚ ਤੁਸੀਂ ਆਪ ਕਰਨੇ ਨੇ, ਕਿਸੇ 'ਤੇ ਦਵਾਈ ਲੈਣ ਨਹੀਂ ਜਾਣੀ, ਕਿਸੇ ਨੂੰ ਪੈਸਾ ਨਹੀਂ ਦੇਣਾ। ਅਤੇ ਗੁਰੂ ਕਿਰਪਾ ਕਰੇ ਆਓ, ਉਹ ਸੋਮਵਾਰ 'ਤੇ ਸ਼ੁਰੂ ਹੋ ਗਿਆ, ਹੁਣ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ।
ਬਤਤ ਉਧਾਰਨ ਸਤਿਗੁਰ ਮੇਰਾ, ਮੋਹਿ ਤਿਸ ਕਾ ਪਰਵਾਸਾ, ਬਖਸ਼ ਲਈ ਸਭ ਸੱਚਾ ਸਾਹਿਬ, ਸੁਣ ਨਾਨਕ ਕੀ ਅਰਦਾਸ।
ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹੇ ਮਾਇਆ ਤਾਰ, ਅੰਧਕੂਪ ਮਹਾਭਿਆਨ, ਨਾਨਕ ਪਾਇਓ ਤਾਰ। ਆਈ ਪ੍ਰਭ ਸਰਣਾਗਤੀ, ਕਿਰਪਾ ਨਿਦ ਦਇਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਜੋ ਸਰਦਾ ਕਰ ਸੇਵ ਦੇ ਗੁਰ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।